जगह जगह टल तन तन साहब से गुरु ग्रंथ साहब जी दी निगी जी गोदनंद मन ली गुरु प्यारी सत संगत जी और मन बिथ एकाग्र करिए गुरु चरणा चलवाई हाजरिया हाजरिया लवादिया मन बिथिया एकाग्र करदिया गजके बोलना जी वाहे गुरु जी का खालसा वाहे गुरु जी की फतेह। गुरु प्याजो जदों परमात्मा रहमत करता है कृपा करता है इस मन के भाग जागते हैं जदों भाग जागते हैं जिस मन को एक मौका मिलता है दोबारा अपने उस रूप च जानना दोबारा अपने उस घर जानना जिस रूप विचों जिस घर विचों मन जड़ा है एक वक्री होंद लैके बैठा है। ते गुरु साहबन कहंदे केवल ता केवल मनुख का जन्म है मनुख का शरीर है जिस दे अंदर जिस मन नूं इह सुभाग प्राप्त उस सोना ते सुहावा समा जड़ा है वह साढ़े सारे कोल है क्योंकि मनुख का जन्म मनुख का शरीर साढ़े कोल है और इस समा सानू गुरु चरणा नाल जुड़ के गुरु के मार्ग से चल के और अपने आप को दोबारा उस रूप चले जाने का मौका मिले अपने आप की पहचान करने का मौका मिले। पर जो साडा मन शरीर नाल जुड़ जाता है शरीर के बंधन में बज जाता है जाता तो मन गुरु कर रहा पर शरीर के बंधन में बज के पढ़ता तो मन बाणी है पर शरीर नाल जुड़ के जो शरीर नाल जुड़ के पढ़ता है शरीर नाल जुड़ के गुरु कर जाता है मन में कोई तब्दीली नहीं आती। तो जदों मन गुरु नाल जुड़ जाता है तो जदों मन शरीर तो वखरा होकर गुरु कर जाता है तो मन के अंदर तब्दीली आती है मन में सूझी आती है कि मेरा इस शरीर नाल कोई नाता नहीं मेरा शरीर नाल कोई संबंध नहीं इस शरीर तो मैं मिलया है गुरु चरणा नाल जुड़न लई इस शरीर तो मैं मिलया है अपने आप को भूल नहीं एक भांडा है और सूझी उदों आती है मत उदों आती है जो मन गुरु नाल जुड़ता है जो मन गुरु का पल्ला पकड़ता है। जिन्ना चिर गुरु नाल नहीं जुड़ता बेशक आप कहन कहे असि गुरु दे लड़ लगे हाँ असि गुरु घर जाने असि गुरबाणी पढ़ते हैं गुरबाणी पढ़ने का आनंद उदन आना है जिदन गुरबाणी पढ़द सानू गुरु की मत आ गई गुरबाणी पढ़द सानू सूझी आ गई ते विचार करना मन नूं समझाउंदे धन गुरु अमरदास महाराज कहन लगे मना शरीर नाल जुड़ के तू अज तक जो भी इकट्ठा किया जो भी तेरे हाथ च आया कुछ नहीं रहा तेरे ना रहना ही है कहिंदे गुरु नाल जुड़ के गुरु चरणां दे नाल पीती पा के एक चीज तेनों अगर हासिल हो गई ते गुरु साहबन कहते सदीवी रहूगी हम तुम सियाने हो कोई भी पदार्थ कोई भी चीज मन दे कोल सदीवी नहीं है सब कुछ नाशवान है पर गुरु साहबन कहते है एक चीज जी सदीवी है। अच्छा वो सदीवी केड़ी है 649 अंग के उत्ते धन गुरु अमरदास महाराज जी लिखते बाणी के अंदर कहते ब्रह्म बिंदे तिसदा ब्रह्मत रहे ध्यान ना पढ़ो ब्रह्म बिंदे ब्रह्म कहते परमात्मा बिंदे पंजाबी का उच्चारण है गुरमुखी का उच्चारण है ते संस्कृत दे अंदर इसनु उच्चारण करते हैं बिंद एक बिंद है एक बिंद है एक बबा है ते विचार करना संस्कृत दे विच बिंद उच्चारण करते हैं पंजाबी दे विच बिंद उच्चारण करते हैं जिवें वेद ते वेद वेद गुरमुखी का अखर है पंजाबी का अखर है पर संस्कृत के अंदर वेद कहते हैं वेद वेद ज्ञान नूं कहते हैं वेद ज्ञान नूं कहते हैं वेद ज्ञान नूं कहते हैं पर ध्यान देना बिंद किनू कहते हैं बिंद किनू कहते हैं जानने वाला जो जानता है उन बिंद कहते हैं इत्थे लिखा ब्रह्म बिंदे ब्रह्म परमात्मा जो परमात्मा नूं जानदा है जो परमात्मा नूं जानदा है हुण ध्यान देना इत्थे परमात्मा नूं कौन जानदा है हुण बिंद अखर नूं आपां जानण दे तरीके नाल क्यों जाणिया कि बिंद दा भाव जानना है जिवें गुरबाणी दे अंदर दो अखर आउंदे ने एक गोबिंद आउंदा एक गोविंद आउंदा है दोनों शब्द आउंदे गोबिंद गोविंद गो दा भाव की है गोना किसी बनाना किसी शेप देनी बिंद का भाव की है जानना गुरु जी कहन लगे परमात्मा गोबिंद गोबिंद क्यों कहें सृष्टि ओदी बनाई हुई है सृष्टि शेप देने वाला परमात्मा है और कोई नहीं कहते पर एक गल पले बनो सृष्टि शेप दिती सृष्टि बनाया है पर यह नहीं है कि सृष्टि बना के तो भुल गया जानता नहीं है कहते ने बनाया सृष्टि जानता नहीं पता है जिन्हों जिन्हों बनाया परमात्मा ने सब नू जानता है सब की जानकारी है कोई ऐसा जी नहीं है जिसकी जानकारी परमात्मा को नहीं गोबिंद कहते ब्रह्म बिंद है कहते जेड़ा मन शरीर के बंधन में रहा है शरीर के बंधन में रह के माया में रह के गुरु का पला पकड़े है गुरु चरणा के नाल जुड़े है गुरु चरणा के नाल जुड़ के तो उस परमात्मा नूं जानता है उस अकाल पुरख नूं जानता है ब्रह्म बिंद है परमात्मा नूं जानता है जिहड़ा परमात्मा नूं जानता है तिसदा ब्रह्मत रहे कहिंदे संसार ते कोई ऐसी चीज नहीं है मना जिहड़ी तेरे को रह सकती सुदीवी है कोई चीज नहीं सब कुछ टेंपरेरी है कुछ समय ली है तेरे को तेने कुछ जाना है। पर गुरु अमरदास महाराज जी कहन लगे कहिंदे जिहड़ी परमात्मा की जानकारी है जिहड़ा परमात्मा नूं जानदा है तिसदा ब्रह्मत रहे ब्रह्मत की है ब्रह्म परमात्मा ते मत की है उहदी मत कहिंदे जिहड़ी परमात्मा की मत जिहड़ी सानूं आउंदी है उस परमात्मा की जानकारी तों बाद विच जो असी परमात्मा तक पहुंच करते हैं परमात्मा नूं जानते हैं उहदे जानने तों बाद सानूं कोई मत आउंदी है सानूं सूझी आउंदी है थोड़ी मत आउंदी ना सानूं परमात्मा जानने तों बाद गुरु अमरदास महाराज जी कहन लगे हमेशा कोल रहिंदी है किते नहीं जांदी जिवें गुरु साहिबां ने लिया आप जी 1429 अंग दे उत्ते पढ़ना दोहरा जो आप पढ़ते हैं श्लोक मलानामा तो बाद विच उस दे विच आउंदा है कहिंदे नाम रहो साधु रहो रहो गुर गोबिंद देखो क्लीयर लिखे पातशाह ने भी कि चीज हमेशा के लिए कोल रह सकती है सदीवी रह सकती है कहिंदे नाम रहो नाम की है सोच कहिंदे नाम रहो कहिंदे परमात्मा की सोझी परमात्मा की मत जिहड़ी है हमेशा कोल रहिंदी है शब्द हमेशा कोल रहिंदा साधु रहो हुण आपां की कहांगे कि साधु हमेशा रहिंदा है गुरु रूप प्यारी साध संगत जी साधु तो भाव की है सतगुरु द्वारा दिता गया उपदेश उहनूं साधु कह रहे गुरु जी किवें जिवें धन गुरु रामदास महाराज जी 450 अंग दे उपर दसदे आ ਕਹਿੰਦੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰਾ ਸਤਿਗੁਰੂ, ਹੁਣ ਸਤਿਗੁਰੂ ਕੌਣ ਹੈ? ਸਤਿਗੁਰੂ ਉਪਦੇਸ਼। ਕਹਿੰਦੇ ਜਿਸ ਮਨ ਰੂਪੀ ਕਮਰੇ ਅੰਦਰ, ਜਿਸ ਮਨ ਰੂਪੀ ਅਸਥਾਨ ਦੇ ਉੱਤੇ ਜਾ ਕੇ ਇਹ ਮੇਰਾ ਉਪਦੇਸ਼ ਜਾ ਕੇ ਬਹਿ ਜਾਏਗਾ, ਟਿਕ ਜਾਏਗਾ, ਖਲੋ ਜਾਏਗਾ, ਉਹ ਤਬਦੀਲੀ ਆਏਗੀ, ਦੂਸਰੇ ਚ ਨਹੀਂ, ਉਹ ਚ ਤਬਦੀਲੀ ਆਏਗੀ। ਕੈਸੀ ਤਬਦੀਲੀ ਆਏਗੀ? ਸੁਥਾਨ ਸੁਹਾਵਾ, ਕਹਿੰਦੇ ਜਗ੍ਹਾ ਪਵਿੱਤਰ ਹੋ ਜਾਏਗੀ, ਸੋਹਣੀ ਹੋ ਜਾਏਗੀ। ਕਿਹੜੀ ਜਗ੍ਹਾ? ਕਿਸੇ ਜ਼ਮੀਨ ਦਾ ਨਾਂ ਨਹੀਂ ਲਿਆ, ਮਨ ਨੂੰ ਧਰਤੀ ਗਿਆ, ਮਨ ਨੂੰ ਸਥਾਨ ਗਿਆ, ਮਨ ਵੀ ਜ਼ਮੀਨ ਹੈ। ਸੁਥਾਨ ਸੁਹਾਵਾ ਕਹਿੰਦੇ ਜਿਹੜਾ ਮਨ ਰੂਪੀ ਜਗ੍ਹਾ ਹੈ, ਸੋਹਣੀ ਹੋ ਜਾਏਗੀ, ਪਵਿੱਤਰ ਹੋ ਜਾਏਗੀ। ਪਾਛਾ ਕੈਸੀ ਪਵਿੱਤਰਤਾ ਆਏਗੀ, ਕੈਸਾ ਰੰਗ ਲਿਆਏਗੀ ਪਵਿੱਤਰਤਾ? ਤੇ ਪਾਛਾ ਦੱਸਦੇ ਕਹਿੰਦੇ ਰਾਮ ਰਾਜੇ, ਗੱਲ ਸੱਚ ਜੇ, ਜਿਹੜਾ ਪ੍ਰਾਣੀ ਪ੍ਰਭੂ ਦੇ ਰਜਾ ਚ ਨਹੀਂ ਆਇਆ, ਜੇ ਜਿਹਦੀ ਮਨ ਬਿਰਤੀ ਅਜੇ ਪਰਮਾਤਮਾ ਦੇ ਭਾਣੇ ਚ ਨਹੀਂ ਹੈ, ਬੇਸ਼ੱਕ ਬਾਣੀ ਪੜ੍ਹਦਾ, ਬੇਸ਼ੱਕ ਗੁਰੂ ਘਰ ਜਾਂਦਾ ਹੈ, ਪਰ ਇੱਕ ਗੱਲ ਪੱਲੇ ਬੰਨਿਓ, ਅਜੇ ਗੁਰੂ ਦਾ ਉਪਦੇਸ਼ ਉਹਦੇ ਮਨ ਚ ਟਿਕਿਆ ਨਹੀਂ ਹੈ, ਮਨ ਟਿਕਿਆ ਨਹੀਂ ਹੈ ਜੀ, ਉਹਦਾ ਮਨ ਭਟਕਦਾ ਹੈ। ਤੇ ਜਿਹਦੇ ਅੰਦਰ ਗੁਰੂ ਦਾ ਉਪਦੇਸ਼ ਟਿਕ ਜਾਂਦਾ, ਜਗ੍ਹਾ ਕਰ ਲੈਂਦਾ, ਬੈਠ ਜਾਂਦਾ ਹੈ, ਉਹਦੀ ਪਹਿਲੀ ਨਿਸ਼ਾਨੀ ਇਹੀ ਹੈ ਕਿ ਉਹਦੀ ਮਨ ਬਿਰਤੀ ਪਾਣੀ ਚ ਆ ਜਾਂਦੀ, ਰਜਾ ਚ ਆ ਜਾਂਦੀ। ਉਹ ਗਾਉਂਦਾ ਨਹੀਂ ਹੈ, ਉਹਦੇ ਮਨ ਅੰਦਰ ਗੁਰਬਾਣੀ ਘਰ ਘਰ ਲੈਂਦੀ। ਕਿਵੇਂ? ਗਾਉਂਦਿਆਂ 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 ਇੱਕ ਦਿਨ ਐਸੀ ਅਵਸਥਾ ਚ ਪਹੁੰਚ ਜਾਂਦਾ ਉਹ ਕਿ ਜੋਤ ਸੁਭਾਵੇ ਨਾਨਕਾ, ਸਹੀ ਗੱਲ ਚੰਗੀ, ਕਹਿੰਦੇ ਪਰਮਾਤਮਾ ਜੋਤੇ ਨੂੰ ਚੰਗਾ ਲੱਗਦਾ, ਉਹ ਮੈਨੂੰ ਚੰਗਾ ਲੱਗਣ ਲੱਗ ਪਿਆ, ਤੁਸੀਂ ਜੋ ਕੁਛ ਕਰਦੇ ਪਏ ਉਹ ਮੈਨੂੰ ਚੰਗਾ ਲੱਗਣ ਲੱਗ ਪਿਆ। ਕਦੋਂ ਚੰਗਾ ਲੱਗਣ ਲੱਗ ਪਿਆ? ਜਦੋਂ ਮੈਂ ਤੁਹਾਡੀ ਰਜ਼ਾ ਚ ਆ ਗਿਆ, ਤੁਹਾਡਾ ਕੀਤਾ ਮੈਨੂੰ ਚੰਗਾ ਲੱਗਣ ਲੱਗ ਪਿਆ। ਜਿੰਨਾ ਚਿਰ ਚੰਗਾ ਨਹੀਂ ਲੱਗਦਾ, ਪਰਮਾਤਮਾ ਦੇ ਭਾਣੇ ਚ ਬਿਰਤੀ ਨਹੀਂ ਆਉਂਦੀ, ਉਹਨਾਂ ਚਿਰ ਆਪਣੇ ਅੰਦਰ ਦੀ ਪਹਿਚਾਣ ਕਰਕੇ ਦੇਖਿਓ ਜਰਾ, ਆਪਣੀ ਦਚਾਤੀ ਮਾਰ ਕੇ ਦੇਖਿਓ ਜਰਾ, ਇਹ ਤਾਂ ਮਤ ਤੁਸੀਂ ਗੁਰੂ ਘਰ ਗਏ ਹੋ, ਗੁਰੂ ਦਾ ਉਪਦੇਸ਼ ਸਰਵਣ ਕੀਤਾ ਹੈ, ਪਰ ਉਪਦੇਸ਼ ਟਿਕਿਆ ਨਹੀਂ ਅਜੇ, ਗੁਰੂ ਦੀ ਬਾਣੀ ਨੇ ਅੰਦਰ ਘਰ ਨਹੀਂ ਕੀਤਾ ਅਜੇ, ਅਜੇ ਕੇਵਲ ਤਾਂ ਕੇਵਲ ਪੜ੍ਹਨ ਤੱਕ ਸੀਮਤ। ਉਹਨਾਂ ਤਾਂ ਕਿਹਾ ਸੁਥਾਨ ਸੁਹਾਵਾ ਰਾਮ ਰਾਜੇ, ਕਹਿੰਦੇ ਉਹ ਮਨ ਰੂਪੀ ਜਗ੍ਹਾ ਪਵਿੱਤਰ ਹੋ ਜਾਂਦੀ ਹੈ, ਪਰ ਕੈਸੀ ਪਵਿੱਤਰਤਾ ਆਉਂਦੀ ਹੈ? ਉਹ ਮਨ ਪਰਮਾਤਮਾ ਦੇ ਭਾਣੇ ਚ ਆ ਜਾਂਦਾ ਹੈ, ਰਜ਼ਾ ਚ ਆ ਜਾਂਦਾ ਹੈ ਕਿ ਜੋ ਹੋ ਰਿਹਾ ਬੜਾ ਕੁਛ ਵਧੀਆ ਹੋ ਰਿਹਾ। ਗੁਰੂ ਜੀ ਸਮਝਾਉਂਦੇ ਪਏ ਵਿਚਾਰ ਕਰਨਾ, ਨਾਮ ਰਹੋ ਸਾਧੂ ਰਹੋ, ਕਹਿੰਦੇ ਜ਼ਿੰਦਗੀ ਤੇ ਵਿਚਾਰ ਕਰਨਾ, ਗੁਰੂ ਦੁਆਰਾ ਦਿੱਤਾ ਉਪਦੇਸ਼ ਜਿਹੜਾ ਹੈ ਇਹ ਅੰਦਰ ਹਮੇਸ਼ਾ ਰਹਿੰਦਾ, ਹਮੇਸ਼ਾ ਟਿਕਿਆ ਰਹਿੰਦਾ, ਕਿਤੇ ਨਹੀਂ ਜਾਂਦਾ। ਰਹੋ ਗੁਰ ਗੋਬਿੰਦ, ਕਿੱਥੇ ਗੁਰ ਗੋਬਿੰਦ ਕਿਹਨੂੰ ਕਿਹਾ? ਪਰਮਾਤਮਾ ਨੂੰ, ਅਕਾਲ ਪੁਰਖ। ਗੁਰ ਵੱਡੇ ਨੂੰ ਕਹਿੰਦੇ ਹਨ ਕਿ ਪਰਮਾਤਮਾ ਸਭ ਤੋਂ ਵੱਡਾ, ਇੱਥੇ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਨੇ ਗੁਰ ਗੋਬਿੰਦ ਅੱਖਰ ਵਰਤਿਆ, ਰਹੋ ਗੁਰ ਗੋਬਿੰਦ। ਕਹਿੰਦੇ ਅੰਦਰ ਪਰਮਾਤਮਾ ਜਿਹੜਾ ਉਹ ਹਮੇਸ਼ਾ ਰਹਿੰਦਾ, ਇਹ ਤਾਂ ਕਦੇ ਕਦੇ ਜਾਂਦਾ ਨਹੀਂ। ਕਹੋ ਨਾਨਕ ਇਹ ਜਗਤ ਮੈਂ, ਤਿੰਨ ਜਪਿਓ ਗੁਰਮੰਦ। ਹੁਣ ਗੁਰੂ ਜੀ ਕਹਿ ਰਹੇ ਕਹੋ ਨਾਨਕ ਇਹ ਜਗਤ ਮੈਂ, ਗੁਰੂ ਜੀ ਕਹਿ ਰਹੇ ਨੇ ਇਸ ਸੰਸਾਰ ਵਿੱਚ, ਇਸ ਸਰੀਰ ਵਿੱਚ, ਜਗ ਕੀ ਸਰੀਰ, ਜੋ ਬ੍ਰਹਿਮੰਡੇ ਸੋਈ ਪਿੰਡੇ, ਇਹ ਸਰੀਰ ਹੀ ਸੰਸਾਰ ਹੈ। ਕਦੇ ਜ਼ਿੰਦਗੀ ਚ ਵਿਚਾਰ ਕਰਕੇ ਦੇਖਣਾ, ਸਰੀਰ ਹੀ ਸਭ ਕੁਛ ਹੈ। ਤੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਫਿਰ ਕੀ ਬਿਰਤੀ ਬਣਦੀ ਹੈ? ਕਹੋ ਨਾਨਕ ਇਹ ਜਗਤ ਮੈਂ, ਕਹਿੰਦੇ ਇਸ ਸਰੀਰ ਦੇ ਅੰਦਰ ਇਸ ਸੰਸਾਰ ਵਿੱਚ ਰਹਿੰਦਿਆਂ ਰਹਿੰਦਿਆਂ ਕਹਿੰਦੇ ਜਪਿਓ ਗੁਰਮੰਤਰ, ਜਪਿਓ ਦਾ ਭਾਵ ਜਾਣਨਾ। ਕਹਿੰਦੇ ਜਿਹਨੇ ਗੁਰੂ ਚਰਨਾਂ ਵਿੱਚ ਬੈਠ ਕੇ ਜਾਣਕਾਰੀ ਹਾਸਲ ਕੀਤੀ ਹੈ, ਕਿਹੜੀ ਗੁਰੂ ਕੋਲੋਂ ਮਤ ਲਈ ਹੈ, ਗੁਰਮੰਤਰ, ਗੁਰੂ ਮੰਤਰ ਨਹੀਂ ਹੈ, ਮੰਤਰ ਨਹੀਂ ਹੈ, ਮੰਤ ਹੈ। ਮੰਤ ਦਾ ਭਾਵ ਕਹਿੰਦੇ ਮਤ ਲੈਣੀ, ਉਪਦੇਸ਼ ਲੈਣਾ। ਜਿਹਨੇ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਦੀ ਮਤ ਲੈ ਲਈ ਹੈ, ਗੁਰੂ ਕੋਲੋਂ ਉਪਦੇਸ਼ ਸਰਵਣ ਕਰ ਲਿਆ, ਕਹਿੰਦੇ ਬਿਰਤੀ ਉਹਦੀ ਬਣਦੀ, ਉਹਦੇ ਕੋਲ ਰਹਿੰਦਾ ਸਭ ਕੁਛ, ਨਾਮ ਵੀ ਰਹਿੰਦਾ, ਗੁਰੂ ਦਾ ਉਪਦੇਸ਼ ਵੀ ਰਹਿੰਦਾ, ਤੇ ਫਿਰ ਉਹਨੂੰ ਮਹਿਸੂਸ ਹੁੰਦਾ ਕਿ ਪਰਮਾਤਮਾ ਮੇਰੇ ਅੰਦਰ ਸਦਾ ਆ, ਦੂਜੇ ਨੂੰ ਨਹੀਂ ਮਹਿਸੂਸ ਹੁੰਦਾ। ਠੀਕ ਕਹਿਣ ਲੱਗੇ, ਕਹਿੰਦੇ ਬ੍ਰਹਮ ਬਿੰਦੇ ਤਿਸ ਦਾ ਬ੍ਰਹਿਮਤ ਰਹੇ। ਕਹਿੰਦਾ ਜਿਹੜਾ ਪਰਮਾਤਮਾ ਨੂੰ ਜਾਣਦਾ ਹੈ ਨਾ, ਜਦੋਂ ਨਾਮ ਸਿਮਰਨ ਕਰਦਾ ਕਰਦਾ ਪਰਮਾਤਮਾ ਦੇ ਦਰ ਤੇ ਪਹੁੰਚਦੀ ਹੈ ਬਿਰਤੀ, ਤੇ ਪਰਮਾਤਮਾ ਦੀ ਜਾਣਕਾਰੀ ਹਾਸਲ ਕਰਦਾ ਹੈ। ਕਹਿੰਦੇ ਉਹਦੀ ਮਤ ਹੈ, ਪਰਮਾਤਮਾ ਦੀ ਦਿੱਤੀ ਹੋਈ ਮਤ ਜਿਹੜੀ ਹੈ ਰਹੇ ਹਮੇਸ਼ਾ ਰਹਿੰਦੀ ਹੈ, ਕਿਤੇ ਨਹੀਂ ਜਾਂਦੀ। ਠੀਕ ਹੈ, ਵਿਚਾਰ ਕਰਨਾ ਸਾਡੇ ਕਰਮਾਂ ਚ ਤਬਦੀਲੀ ਹੈ। ਮੈਂ ਸਦਕੇ ਜਾਵਾਂ, ਜੇ ਕਿਤੇ ਇੱਕ ਵਾਰੀ ਪ੍ਰਕਾਸ਼ ਹੋ ਜਾਵੇ ਫਿਰ ਕੋਈ ਤਬਦੀਲੀ ਨਹੀਂ ਹੈ। ਨਾ ਬਾਅਦ ਹੈ, ਨਾ ਘਾਟ ਹੈ, ਨਾ ਬਾਅਦ ਘਾਟ ਉੱਥੇ, ਫਿਰ ਉੱਥੇ ਕੋਈ ਨਹੀਂ, ਉੱਥੇ ਰੰਗ ਹੀ ਹੋ ਰਿਹਾ। ਜਦੋਂ ਸਾਡੀ ਸੁਰਤ ਉੱਥੇ ਪਹੁੰਚ ਜਾਂਦੀ ਹੈ, ਉੱਥੇ ਬਿਲਕੁਲ ਆਨੰਦ ਵੱਖਰਾ ਹੈ। ਉੱਥੇ ਸਾਡੀ ਬਿਰਤੀ ਜਿਹੜੀ ਹੈ ਕਦੀ ਡਾਵਾਂਡੋਲ ਨਹੀਂ ਹੁੰਦੀ, ਕਿਉਂਕਿ ਪਰਮਾਤਮਾ ਦੀ ਮਤ ਸਾਡੇ ਕੋਲ ਰਹਿੰਦੀ ਹੈ। ਹੁਣ ਵਿਚਾਰ ਕਰਨਾ, ਪਰਮਾਤਮਾ ਦੀ ਮਤ ਕੀ ਹੈ? ਪਰਮਾਤਮਾ ਨਿਰਭਉ, ਪਰਮਾਤਮਾ ਨਿਰਵੈਰ ਹੈ। ਉਸ ਬਿਰਤੀ ਵਿੱਚ ਪਹੁੰਚ ਕੇ ਸਾਡੀ ਜਿਹੜੀ ਸੁਰਤ ਹੈ ਨਿਰਭਉ ਹੋ ਜਾਂਦੀ ਹੈ। ਕਿੱਥੋਂ ਨਿਰਭਉ ਹੁੰਦੀ ਹੈ? ਕਿਸ ਚੀਜ਼ ਤੋਂ ਨਿਰਭਉ ਹੁੰਦੀ ਹੈ? ਕਿੱਥੋਂ ਨਿਡਰ ਹੁੰਦੀ ਹੈ? ਠੀਕ ਹੈ, ਕਦੀ ਜ਼ਿੰਦਗੀ ਦੇ ਵਿਚਾਰਨਾ ਡਰ ਸਾਨੂੰ ਕਾਹਦਾ ਹੈ? ਠੀਕ ਹੈ, ਕਈ ਸੱਜਣ ਆਪ ਜੀ ਨੂੰ ਕਹਿਣਗੇ ਮੈਨੂੰ ਕਿਸੇ ਦਾ ਡਰ ਨਹੀਂ ਹੈ, ਮੇਰਾ ਕੋਈ ਦੁਸ਼ਮਣ ਹੀ ਨਹੀਂ, ਮੈਂ ਕਦੀ ਕਿਸੇ ਨੂੰ ਕੁਝ ਕਿਹਾ ਹੀ ਨਹੀਂ, ਮੈਨੂੰ ਲੋੜ ਕੀ ਡਰਨ ਦੀ? ਪਰ 5 ਮਿੰਟ ਲਾ ਕੇ ਬੈਠੇ ਹੋ ਫਿਰ ਤੁਹਾਨੂੰ ਪਤਾ ਲੱਗੂ ਡਰਦਾ ਹੈ। ਕਾਹਤੋਂ ਡਰਦਾ ਹੈ? ਐਸੀ ਤੋਂ ਡਰਦਾ ਹੈ, ਪਤਾ ਨਹੀਂ ਪੁਰਾਣਾ ਕੰਮ ਬਣਨਾ ਕਿ ਨਹੀਂ ਬਣਨਾ, ਪਤਾ ਨਹੀਂ ਪੁਰਾਣੀ ਚੀਜ਼ ਮਿਲਣੀ ਕਿ ਨਹੀਂ ਮਿਲਣੀ, ਪਤਾ ਨਹੀਂ ਆਹ ਕੰਮ ਹੋਣਾ ਹੈ ਕਿ ਨਹੀਂ ਹੋਣਾ, ਡਰਦਾ। ਇੱਕ ਜਗ੍ਹਾ ਤੇ ਗੁਰੂ ਸਾਹਿਬ ਬਣ ਕਹਿੰਦੇ, ਕਹਿੰਦੇ ਨਿਰਭਉ ਹੋਏ ਭਜੋ ਭਗਵਾਨ, ਕਹਿੰਦੇ ਨਿਰਭਉ ਹੋ ਤੇ ਫਿਰ ਭਜਨ ਬੰਦਗੀ ਕਰੋ। ਕਿੱਥੋਂ ਨਿਰਭਉ ਹੋ? ਕਿ ਮਨ ਵਿੱਚ ਡਰ ਖਤਮ ਕਰ ਦਿਓ ਕਿ ਇਹ ਕੰਮ ਹੋਵੇ ਚਾਹੇ ਨਾ ਹੋਵੇ, ਪਰਮਾਤਮਾ ਤੇਰੀ ਲੀਲਾ, ਮੈਨੂੰ ਨਾ ਡਰਨ ਦੀ ਲੋੜ ਵੀ ਹੋਊਗਾ ਕਿ ਨਹੀਂ ਹੋਊਗਾ, ਕਿੱਥੋਂ ਨਿਰਭਉ ਹੋ। ਹੁਣ ਪਰਮਾਤਮਾ ਨਿਰਭਉ ਹੈ, ਜਦੋਂ ਸਾਨੂੰ ਮਤ ਪਰਮਾਤਮਾ ਦੀ ਆ ਗਈ, ਸਾਡੀ ਆਤਮਿਕ ਬਿਰਤੀ ਨਿਰਭਉ ਹੋ ਜੂਗੀ, ਫਿਰ ਸਾਡੀ ਬਿਰਤੀ ਨਿਰਵੈਰ ਹੋ ਜੂਗੀ। ਸਾਨੂੰ ਕਿਸੇ ਨਾਲ ਕੋਈ ਵੈਰ ਨਹੀਂ, ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਸਾਨੂੰ ਸਾਰੇ ਇੱਕੋ ਜਿਹੇ ਲੱਗਣਗੇ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਿਆ। ਨਾ ਕੋ ਬੈਰੀ ਹੈ, ਨਾ ਕੋ ਬਗਾਨਾ ਹੀ ਲੱਗਦਾ, ਸਾਰੇ ਹੀ ਆਪਣੇ ਲੱਗਦੇ ਆ। ਕਦੀ ਜ਼ਿੰਦਗੀ 'ਚ ਵਿਚਾਰ ਕਰਕੇ, ਜਿਵੇਂ ਜਿਵੇਂ ਬਿਰਤੀ ਉੱਚੀ ਹੁੰਦੀ ਹੈ ਨਾ, ਪਹਿਲਾਂ ਆਪਾਂ ਨੂੰ ਲੱਗਦਾ ਵੀ ਯਾਰ ਇਹ ਬੰਦਾ ਗਲਤ ਹੈ, ਇਹ ਬੰਦਾ ਮਾੜਾ ਹੈ। ਜਿਵੇਂ ਜਿਵੇਂ ਸਾਡੀ ਸੁਰਤ ਉੱਚੀ ਹੁੰਦੀ ਜਾਂਦੀ ਹੈ, ਸਾਨੂੰ ਲੱਗਣ ਲੱਗ ਪੈਂਦਾ ਯਾਰ ਆਪਣੇ ਹੀ, ਸਾਰੇ ਆਪਣੇ ਲੱਗਣ ਲੱਗ ਪੈਂਦੇ ਨੇ। ਸੱਤ ਬਗਾਨੇ ਨਾਲ ਵੀ ਨਾਤਾ ਜੁੜ ਜਾਂਦਾ। ਦੁਸ਼ਮਣ ਭਾਵੇਂ ਜਿਹਨੂੰ ਆਪਾਂ ਸਾਰੀ ਉਮਰ ਕਹਿੰਦੇ ਰਹੇ ਮੇਰਾ ਦੁਸ਼ਮਣ ਹੈ, ਉਹਦੇ ਨਾਲ ਵੀ ਸੰਬੰਧ ਜੁੜ ਜਾਂਦਾ। ਕਿਹੜੀ ਗੱਲੋਂ? ਕਿਉਂਕਿ ਬਿਰਤੀ ਉੱਚੀ ਹੋ ਗਈ, ਸੁਰਤ ਉੱਚੀ ਹੋ ਗਈ। ਹੁਣ ਧਿਆਨ ਦੇਣਾ, ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹੇ, ਕਹਿੰਦੇ ਪਰਮਾਤਮਾ ਦੀ ਮਤ ਉਹਦੇ ਅੰਦਰ ਰਹਿ ਜਾਂਦੀ ਹੈ, ਟਿਕ ਜਾਂਦੀ ਹੈ। ਹੁਣ ਪੁੱਛਣਾ ਇਸ ਅਵਸਥਾ 'ਚ ਪਹੁੰਚਣ ਦਾ ਸਾਧਨ ਕੀ ਹੈ, ਇਸ ਅਵਸਥਾ ਵਿੱਚ ਪਹੁੰਚਣ ਲਈ ਤਰੀਕਾ ਕੀ ਹੈ, ਯੁਕਤੀ ਕਿਹੜੀ ਹੈ, ਇੱਥੇ ਕਿਹੜੀ ਬਿਰਤੀ ਲੈ ਕੇ ਜਾਂਦੀ ਸਾਨੂੰ? ਆਪਾਂ ਪੁੱਛਣਾ ਤਿਆਰ ਹੈ ਨਾ ਗੁਰੂ ਸਾਹਿਬਾਂ ਨੂੰ, ਕਿ ਜਿਹੜਾ ਪਰਮਾਤਮਾ ਨੂੰ ਜਾਣਦਾ ਹੈ ਉਹਦੇ ਅੰਦਰ ਪਰਮਾਤਮਾ ਦੀ ਮਤ ਟਿਕ ਜਾਂਦੀ ਹੈ, ਇੱਥੇ ਪਹੁੰਚਣ ਲਈ ਸਾਧਨ ਕਿਹੜਾ? ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਏਕ ਸ਼ਬਦ ਲਿਵ ਲਾਏ। ਦੇਖੋ, ਏਕ ਸ਼ਬਦ ਲਿਵ ਲਾਏ, ਕਹਿੰਦੇ ਇੱਕ ਸ਼ਬਦ ਨਾਲ ਲਿਵ ਜੋੜਨੀ ਹੈ, ਇੱਕ ਸ਼ਬਦ ਨਾਲ ਸੁਰਤ ਜੋੜਨੀ ਹੈ। ਜੇ ਤੇਰੀ ਸੁਰਤ ਇੱਕ ਸ਼ਬਦ ਨਾਲ ਜੁੜ ਜਾਵੇ ਤੇ ਗੁਰੂ ਸਾਹਿਬ ਨੇ ਕਹਿਣ ਲੱਗੇ ਇਸ ਅਵਸਥਾ 'ਚ ਪਹੁੰਚ ਜਾਏਗਾ, ਇਸ ਪਿੰਡ ਪਹੁੰਚ ਜਾਏਗਾ, ਇਸ ਜਗ੍ਹਾ ਤੇ ਪਹੁੰਚ ਜਾਏਗਾ, ਟਿਕਾਣੇ ਤੇ ਪਹੁੰਚ ਜਾਏਗਾ। ਹੁਣ ਕੀਤਾ ਕੀ ਹੈ? ਅਸੀਂ ਪਰਮਾਤਮਾ ਦੇ ਸ਼ਬਦ ਨਾਲ ਲਿਵ ਨਹੀਂ ਲਈ, ਸੁਰਤ ਨੂੰ ਸ਼ਬਦ ਨਾਲ ਨਹੀਂ ਜੋੜਿਆ। ਬਹੁਤ ਕੁਝ ਕੀਤਾ ਆਪਾਂ, ਸੁਰਤ ਸ਼ਬਦ ਦਾ ਮਿਲਾਪ ਨਹੀਂ ਕੀਤਾ। ਤੁਸੀਂ ਸਿਆਣੇ ਹੋ, ਸਮਝਦਾਰ ਹੋ, ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜਦੋਂ ਵੀ ਕੋਈ ਦੂਸਰੇ ਦੇਸ਼ ਜਾਣਾ ਚਾਹੁੰਦਾ ਹੈ, ਸਭ ਤੋਂ ਪਹਿਲਾਂ ਜ਼ਰੀਆ ਲੱਭਦਾ ਕਿ ਮੈਂ ਉਸ ਦੇਸ਼ ਕਿਵੇਂ ਜਾ ਸਕਦਾ। ਠੀਕ ਹੈ, ਵੀਜ਼ਾ ਲੱਗ ਗਿਆ, ਟਿਕਟ ਲੈ ਲਈ, ਸਭ ਕੁਛ। ਪਰ ਜਹਾਜ਼ ਇੱਕ ਜ਼ਰੀਆ ਹੈ, ਜਦੋਂ ਜਹਾਜ਼ ਵਿੱਚ ਬੈਠਦਾ ਹੈ, ਜਦੋਂ ਜਹਾਜ਼ ਵਿੱਚ ਬੈਠਦਾ ਹੈ ਉਸ ਵੇਲੇ ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਕੋਈ ਚਿੰਤਾ ਨਹੀਂ ਹੁੰਦੀ। ਬਹਿ ਗਿਆ, ਉਹਨਾਂ ਨੇ ਜਿਨ੍ਹਾਂ ਨੇ ਜਹਾਜ਼ 'ਚ ਬਿਠਾਇਆ ਸਭ ਨੂੰ ਪਤਾ ਕਿ ਜਹਾਜ਼ ਕਿੱਧਰ ਜਾਣਾ, ਕਿਹੜੇ ਬੰਦੇ ਕਿੱਧਰ ਭੇਜਣੇ। ਜਹਾਜ਼ 'ਚ ਬਹਿ ਗਿਆ ਹੈ, ਜਹਾਜ਼ ਵਿੱਚ ਬਹਿੰਦੀਆਂ ਹੀ ਸਮਾਨ ਸੁਣ ਰੱਖ ਕੇ ਤੇ ਬੇਫਿਕਰ ਹੋ ਕੇ ਲੰਮੇ ਪੈ ਗਿਆ। ਤਾਂ ਜੇ ਬੱਸ 'ਚ ਬਹਿੰਦਾ ਤੇ ਕਈ ਨਹੀਂ ਡਰਦਾ ਵੀ ਯਾਰ ਮੈਂ ਕਿਤੇ ਇਹਨਾਂ ਹੋਵੇ ਗਾਹ ਹੀ ਲੰਘ ਜਾਵਾਂ। ਟ੍ਰੇਨ 'ਚ ਬਹਿੰਦਾ ਡਰਦਾ ਕਿਤੇ ਨਾ ਹੋਵੇ, ਮੈਂ ਸੁੱਤਾ ਰਹਿ ਜਾਂ ਟ੍ਰੇਨ ਗਾਹ ਲੰਘ ਜਾਏ। ਪਰ ਜਹਾਜ਼ ਵਿੱਚ ਜਦੋਂ ਬਹਿੰਦਾ ਨਾ, ਤੇ ਗੁਰੂ ਪਿਆਰੀ ਸਾਧ ਸਿੰਘ ਜੀ ਉਹ ਬੇਫਿਕਰ ਹੋ ਜਾਂਦਾ। ਨਾਲ ਦੇ ਨੇ ਪੁੱਛਿਆ, ਭਾਈ ਸਾਹਿਬ ਤੁਸੀਂ ਸੌਂਗੇ ਚੁੱਪ ਕਰਕੇ? ਕਹਿੰਦਾ ਭਾਜੀ ਬੇਫਿਕਰ ਹੋ ਕੇ ਸੌ ਜਾਓ, ਜਿਹੜੇ ਦੇਸ਼ ਆਪਾਂ ਜਾਣਾ ਜਹਾਜ਼ ਨੇ ਉੱਥੇ ਸਾਨੂੰ ਉਤਾਰਨਾ, ਕੋਈ ਚਿੰਤਾ ਨਹੀਂ ਕਰਨੀ। ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਸੁਰਤ ਨੂੰ ਸ਼ਬਦ ਤੇ ਸਵਾਰ ਕਰਦੇ, ਜਿਹੜਾ ਸ਼ਬਦ ਹੈ ਨਾ ਇਹ ਪਰਮਾਤਮਾ ਦੇ ਦਰ ਦਾ ਹੈ, ਇਹ ਦਰਗਾਹ ਤੋਂ ਆਇਆ, ਇਹਨੇ ਦਰਗਾਹ ਹੀ ਲਿਜਾਣਾ। ਤੋ ਸੁਰਤ ਨੂੰ ਸ਼ਬਦ ਨਾਲ ਜੋੜਦੇ, ਸ਼ਬਦ ਨੂੰ ਆਪਣੇ ਆਪ ਉੱਥੇ ਲੈ ਕੇ ਜਾਏਗਾ। ਹੁਣ ਜਦੋਂ ਤੂੰ ਉਸ ਦੇਸ਼ ਵਿੱਚ ਪਹੁੰਚੇਗਾ, ਉਸ ਪਿੰਡ ਵਿੱਚ ਪਹੁੰਚੇਗਾ, ਹੁਣ ਧਿਆਨ ਦਿਓ, ਬੰਦਾ ਅਮੈਰੀਕਾ ਜਾਣਾ ਚਾਹੁੰਦਾ, ਅਮੈਰੀਕਾ ਪਹੁੰਚਦਾ। ਜਿਵੇਂ ਅਮੈਰੀਕਾ ਜਹਾਜ਼ ਲੈਂਡ ਕਰਦਾ ਉਤਰਦਾ, ਅਮੈਰੀਕਾ ਦੇ ਵਿੱਚ ਜਿਹੜਾ ਮੌਸਮ ਹੈ, ਜਿੱਦਾਂ ਦਾ ਉੱਥੇ ਵੇਖਣ ਦਾ ਨਜ਼ਾਰਾ ਹੈ, ਉਹ ਸਾਰਾ ਮਹਿਸੂਸ ਕਰਦਾ ਹੈ। ਜਿਹੜਾ ਕਦੀ ਸੁਣਿਆ ਕਰਦਾ ਸੀ ਵੀ ਅਮੈਰੀਕਾ ਦਾ ਮੌਸਮ ਇੱਦਾਂ ਦਾ ਹੈ, ਅਮੈਰੀਕਾ ਦੇ ਵਿੱਚ ਲੋਕ ਇੱਦਾਂ ਦੇ ਨੇ, ਸਾਰਾ ਕੁਝ ਵੇਖਦਾ ਤੇ ਕੀ ਕਹਿੰਦਾ, ਕਹਿੰਦਾ ਕਮਾਲ ਹੈ, ਅਮੈਰੀਕਾ ਚ ਪਹੁੰਚ ਕੇ ਪਤਾ ਲੱਗਾ ਮੌਸਮ ਵਾਕਈ ਇੱਦਾਂ ਦਾ ਹੀ ਹੈ। ਉਹ ਬੰਦਾ ਸਹੀ ਕਹਿੰਦਾ ਸੀ, ਲੋਕ ਇੱਦਾਂ ਦੇ ਨੇ ਸਹੀ ਹੈ, ਸੜਕਾਂ ਇੱਦਾਂ ਦੀਆਂ ਸਹੀ ਹੈ, ਸਭ ਕੁਝ ਵੇਖਿਆ ਕਦੋਂ ਪਹੁੰਚ ਗਏ। ਉਹ ਗੁਰੂ ਪਿਆਰਿਓ, ਜਦੋਂ ਤੁਹਾਡੀ ਸੁਰਤ ਸ਼ਬਦ ਤੇ ਸਵਾਰ ਹੋਊਗੀ ਨਾ, ਤੇ ਦਸਵਾਂ ਦੁਆਰ ਚ ਪਹੁੰਚ ਕੇ ਪਤਾ ਲੱਗੂਗਾ ਕਿ ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੇ, ਕਿ ਜਿਹੜਾ ਪਰਮਾਤਮਾ ਨੂੰ ਜਾਣਦਾ ਉਹਦੀ ਪਰਮਾਤਮਾ ਦੀ ਮਤ ਹਮੇਸ਼ਾ ਉਹਦੇ ਅੰਦਰ ਰਹਿੰਦੀ ਹੈ। ਜਦੋਂ ਦਸਵਾਂ ਦੁਆਰ ਚ ਪਹੁੰਚੋਗੇ ਫਿਰ ਪਤਾ ਲੱਗੂ ਵਾਕਈ ਹੀ ਉਹ ਮਤ ਕੋਲ ਰਹਿੰਦੀ ਹੈ। ਉਹ ਤੋਂ ਪਹਿਲਾਂ ਆਪਾਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਜੋ ਕੁਝ ਮਰਜ਼ੀ ਕਰ ਲਈਏ, ਕੁਝ ਨਹੀਂ ਪਤਾ ਲੱਗਦਾ। ਤੇ ਗੁਰੂ ਸਾਹਿਬ ਨੇ ਕਹਿੰਦੇ ਕੋਈ ਵੱਡੀ ਖੇਡ ਨਹੀਂ, ਕਹਿੰਦੇ ਇੱਕ ਸ਼ਬਦ ਲਿਵ ਲਾਏ, ਇੱਕ ਸ਼ਬਦ। ਹੁਣ ਆਪ ਜੀ ਗੁਰਬਾਣੀ ਚੋਂ ਪੜ੍ਹਦੇ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾਵਾਂ। ਕਿਹੜੀ ਸਿੰਪਲ ਪੰਕਤੀ ਆਪਾਂ ਪੜ੍ਹ ਲਈ। ਹੁਣ ਧਿਆਨ ਨਾਲ ਪੜ੍ਹਨਾ, ਜਿਹੜਾ ਧਿਆਨ ਦੇ ਕੇ ਦੇਖਣਾ ਉਹਨੂੰ, ਕਹਿੰਦਾ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਮੇਰੇ ਪ੍ਰਾਣ ਵਸਤ। ਕਹਿੰਦੇ ਇੱਕ ਸ਼ਬਦ ਜਦੋਂ ਮੇਰੇ ਸਵਾਸਾਂ ਦੇ ਵਿੱਚ ਵਸ ਗਿਆ, ਵਸਣ ਦਾ ਭਾਵ ਕੀ ਹੈ? ਠੀਕ ਹੈ, ਕਿਸੇ ਵੇਲੇ ਆਪਾਂ ਗੱਲ ਕਰਦੇ ਹਾਂ, ਸਾਡੀ ਧੀ ਸਾਡਾ ਪੁੱਤਰ ਕਿਸੇ ਦੇ ਨਾਲ ਪਿਆਰ ਕਰਦਾ, ਅਸੀਂ ਬਥੇਰਾ ਸਮਝਾਉਂਦੇ ਉਹਨੂੰ ਵੀ ਨਹੀਂ ਪੁੱਤਰ ਛੱਡ, ਬਈ ਇੱਥੇ ਨਹੀਂ ਰਿਸ਼ਤਾ ਕਰਨਾ, ਫਲਾਣੀ ਥਾਂ ਤੇ ਕਰਾਂਗੇ, ਤੈਨੂੰ ਇੱਦਾਂ ਦੀ ਕੁੜੀ ਲਿਆ ਕੇ ਦਿਆਂਗੇ, ਕੁੜੀ ਨੂੰ ਸਮਝਾਉਂਦੇ, ਪੁੱਤ ਇੱਦਾਂ ਦਾ ਮੁੰਡਾ ਲੱਭਾਂਗੇ, ਯੇ ਕਰਾਂਗੇ ਵੋ ਕਰਾਂਗੇ, ਬਥੇਰਾ ਸਮਝਾਉਂਦੇ ਹਾਂ ਆਪਾਂ। ਸਾਡੇ ਕੋਲ ਬੈਠਿਆ ਉਹ ਕੁੜੀ ਸਮਝ ਜਾਂਦੀ ਹੈ, ਮੁੰਡਾ ਸਮਝ ਜਾਂਦਾ, ਸ਼ਾਮਾਂ ਪੈਂਦੀਆਂ ਫਿਰ ਸੂਈ ਉੱਥੇ, ਫਿਰ ਸ਼ਾਮਾਂ ਨੂੰ ਸਮਝਾਉਂਦੇ ਸਵੇਰੇ ਸੂਈ, ਫਿਰ ਉੱਥੇ ਹਾਰ ਕੇ ਫਿਰ ਸਿਆਣੇ ਬੰਦੇ ਗੱਲ ਕਰਦੇ, ਕਹਿੰਦਾ ਭਾਜੀ ਤੁਸੀਂ ਕੁਛ ਨਹੀਂ ਕਰ ਸਕਦੇ, ਕੀ ਗੱਲ ਹੋ ਗਈ? ਉਹਦੇ ਸਵਾਸਾਂ 'ਚ ਕੁੜੀ ਵਸੀ, ਉਹਦੇ ਸਵਾਸਾਂ 'ਚ ਮੁੰਡਾ ਵਸਿਆ। ਇਹਦਾ ਮਤਲਬ ਕੀ ਹੈ ਕਿ 24 ਘੰਟੇ ਦੀ ਯਾਦ ਉਹਦੀ ਉਹਦੇ ਨਾਲ ਜੁੜੀ ਹੋਈ ਹੈ, ਸਵਾਸਾਂ 'ਚ ਵਸ ਗਿਆ। ਤੇ ਗੁਰੂ ਸਾਹਿਬ ਨੇ ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਕਹਿੰਦਾ ਜਿੱਦਣ ਤੇਰੇ ਸਵਾਸਾਂ ਦੇ ਵਿੱਚ ਇਸ ਸਵਾਸਾਂ 'ਚ ਜੇ ਸ਼ਬਦ ਵਸ ਗਿਆ, ਟਿਕ ਗਿਆ, ਇਸ ਸ਼ਬਦ ਤੋਂ ਇਲਾਵਾ ਤੈਨੂੰ ਹੋਰ ਕੁਝ ਵੀ ਯਾਦ ਨਹੀਂ ਰਿਹਾ, ਤੇਰਾ ਕਿਸੇ ਪਾਸੇ ਧਿਆਨ ਨਹੀਂ ਜਾਂਦਾ, ਉਹਨੂੰ ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ। ਜਿੱਦਣ ਪ੍ਰਾਣਾ 'ਚ ਵਸ ਗਿਆ, ਸਵਾਸਾਂ 'ਚ ਵਸ ਗਿਆ, ਵੀ ਸਵਾਏ ਸਿਮਰਨ ਤੋਂ ਸਵਾਏ ਸ਼ਬਦ ਤੋਂ ਕੋਈ ਗੱਲ ਯਾਦ ਨਹੀਂ ਆਉਂਦੀ, ਕਿਸੇ ਪਾਸੇ ਧਿਆਨ ਜਾਂਦਾ ਹੀ ਨਹੀਂ, ਹੁਣ ਉਸ ਵੇਲੇ ਦੀ ਬਿਰਤੀ ਹੈ, ਬਹੁੜ ਜਨਮ, ਉਹ ਤੋਂ ਪਹਿਲਾਂ ਨਹੀਂ। ਉਹ ਤੋਂ ਪਹਿਲਾਂ ਤੁਸੀਂ ਭਾਵੇਂ ਵਾਹਿਗੁਰੂ ਕਰਦੇ ਪਏ ਹੋ, ਸ਼ਬਦ ਦੀ ਅਰਾਧਨਾ ਕਰਦੇ ਪਏ ਹੋ, ਠੀਕ ਹੈ, ਉਹਦੇ ਲਈ ਕੀ ਲਾਗੂ ਹੈ? ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ। ਕਹਿੰਦਾ ਰਾਮ ਰਾਮ ਵਾਹਿਗੁਰੂ ਦੁਨੀਆਂ ਕਰਦੀ ਫਿਰਦੀ ਹੈ, ਪਰ ਰੱਬ ਦੀ ਪ੍ਰਾਪਤੀ ਨਹੀਂ ਹੈ, ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਕਿਹੜੀ ਗੱਲੋਂ? ਕਿਉਂਕਿ ਸਵਾਸਾਂ 'ਚ ਵਸਿਆ ਨਹੀਂ ਹੈ ਜੀ, ਟਿਕਿਆ ਨਹੀਂ ਹੈ। ਵੀ ਬਿਰਤੀ ਉਹਦੀ ਹੈ ਜਿਹਦੇ ਸਵਾਸਾਂ 'ਚ ਟਿਕ ਗਿਆ ਹੈ, ਜਿਹਦੇ ਸਵਾਸਾਂ ਦੇ ਅੰਦਰ ਸਵਾਏ ਸ਼ਬਦ ਤੋਂ ਹੁਣ ਯਾਦ ਹੀ ਕੋਈ ਰਹੀ ਨਹੀਂ ਗਈ। ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਸਵਾਸਾਂ ਦੇ ਵਿੱਚ ਵਸਿਆ, ਟਿਕਿਆ ਹੋਇਆ। ਵਸਣਾ ਕਿਹਨੂੰ ਕਹਿੰਦੇ? ਆਪਾਂ ਕਹਿੰਦੇ ਨੀ ਸੁਭਾਵਕ ਗੱਲਾਂ ਕਰਦੇ, ਫਲਾਣੇ ਸੋਹਣੇ ਟੀਕ ਵਸਦੀ ਹੈ, ਟਿੱਕੀ ਹੋਈ ਹੈ ਇੱਕ ਥਾਂ ਤੇ। ਇੱਥੇ ਗੁਰੂ ਜੀ ਕਹਿੰਦੇ, ਕਹਿੰਦੇ ਜਦੋਂ ਸਾਡੇ ਅੰਦਰ ਸ਼ਬਦ ਟਿਕ ਜਾਂਦਾ ਹੈ ਉਹਨੂੰ ਵਸੇਬਾ ਕਹਿੰਦੇ। ਜਿੱਦਣ ਤੇਰੇ ਸਵਾਸਾਂ ਦੇ ਵਿੱਚ ਸ਼ਬਦ ਟਿਕ ਗਿਆ, ਰਾਤ ਦਿਨ ਸੁੱਤਿਆਂ ਬਹਿੰਦਿਆਂ ਜਾਗਦਿਆਂ, ਜਿਹੜੀ ਆਪਾਂ ਪੰਕਤੀ ਪੜ੍ਹਦੇ ਹਾਂ, ਚੱਲਤ ਬੈਸਤ ਸੋਬਤ ਜਾਗਤ ਗੁਰਮੰਤਰ ਹਿਰਦੇ ਚਿਤਾਰ, ਕਹਿੰਦੇ ਚੱਲਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਗੁਰਮੰਤਰ ਹੀ ਹਿਰਦੇ 'ਚ ਚੇਤੇ ਆ, ਹੋਰ ਕੋਈ ਚੀਜ਼ ਯਾਦ ਹੀ ਨਹੀਂ ਹੈ, ਕੁਛ ਵੀ ਯਾਦ ਨਹੀਂ। ਐਸੀ ਬਿਰਤੀ ਬਣ ਜਾਂਦੀ ਹੈ ऐसी वृत्ति बन जाती है। किसी सज्जन ने पूछा जी तुसी नाश्ता नहीं करना, कर लेने तो तुसी मंगया नहीं, कोई गल नहीं मंगना की तुसी जाओ खा लेने। इहदा मतलब की है कि उहदे अंदर दी जिहड़ी वृत्ति है वह जागरूक हो चुकी है, सुत शब्द नाल जुड़ी हुई है। सुत शब्द नाल जदों जुड़ गई है किसी चीज की याद नहीं है, कल्ली शब्द की याद है। जिहड़ी आपां पंक्ति पढ़ते सास सास सिमरो गोबिंद, वृत्ति बन गई है अंदर, शब्द टिक गया है, अमर शब्द का वासा हो गया है। उहदे वसण दे नाल अंदर दी ऐसा टकाव बन गया है, होर कोई चीज ध्यान च आउंदी नहीं, होर कोई चीज याद आउंदी नहीं है, कल्ला नाम याद है। उहनूं कहिंदे आ एक शब्द मेरे प्राण बसते हैं बौड़ जन्म मनाया वा। कहिंदे जदों तुहाडे प्राणा च श्वासां च शब्द बस गया टिक गया, तुहानूं होर कोई चीज याद नहीं रही, कहिंदा फिर तुहाडी आत्मिक वृत्ति उस लेवल च पहुंचदी है किस जम्मन मरण दे गेट चो बाहर होने वाली, उत्तों पहला नहीं जम्मन मन गेट चो बाहर हो। हूँ गुरु जी दसन लगे, दसन लगे कहते भी कभी जिंदगी च विचार करके देखी। अच्छा कैसी कहता जिंदगी च विचार कर कि जे एक शब्द तेरे अंदर टिक जाए और तेरी आत्मक वृत्ति दसन द्वार च पहुंच जाए जिथे तू परमात्मा जान लवे और परमात्मा जान के परमात्मा की मत तेरे च टिक जाए अगर सवाल करना हो कि उस पहुंच गया ठीक है, क्योंकि साड़ी मन बिरति है। उठे जाके कह लगे गुरु साहब बन कह लगे जो उठे पहुंच जाएगा परमात्मा की मत तेरे च टिक जाऊगी। कहते नव निधि 18 सिद्धि पिछे लगिया फिरे जो हर हिरदय सदा वसाए। ध्यान देना इतने नव निधि कि नव निधि निधि किनू कहते खजाने, निधि किनू कहते खजाने। विचार करिए नौ प्रकार दियां गुरु साहब बनने निधियां गिणियां ठीक है, जिन्हां दे विच आपां विचार च जाइए। पहले समय दे अंदर की हुंदा सी, अज असीं लोक की करते हैं जिहदे कोल पैसा ज्यादा है ना असीं उहनूं कहिंदे बड़ा अमीर है, धनवान है, बहुत अमीर है। पर पहला इदां दा कुछ नहीं सी, पहला पैसे की गल नहीं होंदी सी, पहला कित्थों अमीर ते तनाड गिणीदा सी भी ये बहुत तनाड है, इहदे कोल खजाना है। की है किसी को भूमि बहुत है, जमीन बहुत है, किसी को जमीन बहुत है ये कहिंदा बड़ा अमीर है। किसी को गावां मझां बड़ियां है बड़ा अमीर है, किसी को हाथी घोड़े बड़ा अमीर है ठीक है। इस ढंग दे नाल तनाड गिणदे सी। ध्यान देना तुसी आप जी विचार करके देखियो, कई जगह पे आप सुनते हैं गोस्वामी गो गवां नूं भी कहिंदे, गो धरती नूं भी कहिंदे, जमीन नूं भी कहिंदे। कहिंदा गोस्वामी स्वामी मालक, कहिंदे गवां दा मालक बड़ा अमीर है, धरती दा मालक बड़ा अमीर है, तनाड है। हुण नव निधि कहिंदे जिहड़े खजाने आ ना जिन्हां मगर दुनिया भजी फिरदी, कहिंदे मन ध्यान कर इन्हां मगर तैनूं भजन की लोड़ नहीं, इन्हां मगर तैनूं भजन की लोड़ नहीं, तैनूं टाइम बर्बाद करन की लोड़ नहीं है, तेरे मगर फिरदे, तेरे मगर फिरदे। ये गल सच जे 18 सिद्धि, सिद्धि किहनूं कहिंदे साधना नूं, कामयाबी नूं, किसी शक्ति की प्राप्ति हो जाने नूं साधना कहिंदे। 18 प्रकार दीआं साधना ने किहड़ियां विचार करियो, जदों सानूं साधना प्राप्त हुंदी है सिद्धि प्राप्त हुंदी है, हुण विचार करना खोज ते परमात्मा दी कीती है, खोज ते परमात्मा दी कीती ते परमात्मा शक्तिशाली है, परमात्मा इक ताकत है। ते लाओ साहब जिन्हें परमात्मा दी खोज कीती है वह शक्तिशाली नहीं होगा, वह भी शक्तिशाली होगा, वह भी ताकत वाला होगा। कि ताकत आऊगी बैठे बैठे अलोप हो जाना, ताकत है शक्ति है, उन्हें साधना की थी ठीक, बैठे बैठे अलोप हो जाना, किसी के दिल की खुद जान लैनी, कोई लागे मिलन आया वो अजे बोलिया नहीं, उस तो पहले ही बोल देते भाई साहब थोड़े दिल की गल आया, शक्ति मिल गई है, ताकत मिल गई है। कहता कितों मिली है, ध्यान नहीं इदा किसी शक्ति मिलाप हो गया, परमात्मा ना मिलाप हो गया, तो जिसे दिल की जानन है उसके अंदर भी परमात्मा ही बैठा है ना, तो आपस नाता जुड़ गया, हुण उसके दिल की जानन लग पे। ठीक है, फिर विचार करना 18 सिद्धियां दे अंदर आउंदा है। फिर एक साधना मिली कैसी, मुंह दे बोल पुगन लग पड़ना, मुंह चो कोई लफज कढ़िया पूरा हो गया, शक्ति मिली। ठीक है, सिर्फ विचार करनी, आपां विचार नहीं करदे, सानूं लोड़ नहीं पई। गुरु साहिब बोलदे नव निधि 18 सिद्धि। इस प्रकार 18 प्रकार दीयां साधना ने जिहड़ियां जदों ये मन बिरती दसन द्वार च प्रवेश करती है ते परमात्मा की मत इनू मिलती है, जो मत मिलती तो परमात्मा की शक्ति भी इनू मिलती है, परमात्मा की ताकत भी इनू मिलती है। कहते मना इदा कर कि आड़े खजाने ने संसारी जो साधना ने जड़िया कहते पिछे लगिया फिर कि पिछे लगिया फिर विचार करना था। रब जी रब का प्यारा है, रब का प्यारा है, रब ने बख्शिश की है, दर्शन द्वार च प्रवेश किया, परमात्मा ने दात दे दी, शक्ति दे दी। ठीक है, परमात्मा सब थान से खड़ा होने लग पे, जिथे जाता परमात्मा खड़ा होता। ठीक है, आराम ना तुरिया जा रहा, जंगल बिया बाउन इलाका तुरिया जा रहा, कला ही तुरिया जा रहा। किसी ने पूछा कहना भाई साहब कले तुरे जान दे, उतो रात पैन वाली है, जंगल भी है, वाहन है, कोई लुट लेगा, कोई मार देगा, कोई जंगली जानवर पै जाएगा। अगों बड़े प्यार कहना कोई गल नहीं भाई साहब, रब की खेड है। हूं समझने वाली गल है, ताकत कितों आ गई, अगे डरदा हूं तुम, हूं ताकत कितों पैदा हुई, ताकत इथों पैदा हुई है कि उसके अंदर की जी बिरती है उन्होंने परमात्मा की मत आ गई है, तो परमात्मा की मत आने करके सारे उन्होंने परमात्मा ही लगते ने। वो तुरहा जान दिया, वो की कहना मेरे को लुट के लेना किसी ने, मेरे को खो के लेना किसी ने, मैनू मारना कहने आ, जो उसका हुक्म आ गया ना तो भावे मैं घर बिस्तर लम्मा पाया, मैं उत्थे ही मर जाना, इस करके मैं कोई टेंशन नहीं। कि गलों परमात्मा की मत आ गई है, साधना मिल गई, उन्नी को टेंशन, बेफिक्र होके तुरिया जान रहा, बेफिक्र होके काम करन लग पाया, बेफिक्र होके रहन लग पाया, कोई टेंशन नहीं है। कि गलों परमात्मा की मत आ गई। गुरु साहब कह लगे कदों बिरती मिलती है, जो हर हिरदे सदा वसे, कहते जेडे परमात्मा हमेशा लिए अंदर वसा के रखते ने, कहना पाओ हमेशा 24 घंटे इस अवस्था च रेंदे ने कि परमात्मा साडे नाल है। हम ध्यान देना, आप गुरु घर आने मत्था टेकते हैं, गुरबाणी सरवण करते हैं, गुरबाणी पढ़ते हाँ, पर एवं भुलेखा जाइए असि गुरु घर आए हैं, साढ़े मन में एक दहशत है, एक डर है, असि गुरबाणी पढ़ते पढ़ते भी मन में बैठे बैठे इतने की विचार पैदा करते हैं, फायदा की जे फलाना काम नहीं बने, फायदा की जे फलानी चीज नहीं मिली, कि गलों क्योंकि जी सा आत्मक बिरति है ना गुरु नाल नहीं जुड़ी है। ठीक है, गुरु का उपदेश साडे मन च नहीं टिकया, साडे अंदर की बिरति सुती हुई है, सुती हुई है। गुरु साहब बन कह लगे कहते मना कभी जिंदगी च विचार करया कर, कहते कि कहते जी दात है ना ब्रह्म बिंदे तिसदा ब्रह्मत रहे, कहते परमात्मा जानने लई, जानने लई कोई नहीं कि जात पात की खेड है कोई। गुरु साहब ने बड़े प्यार ना कहा कहते जात का गर्भ ना कर हो कोई, जात का गर्भ ना कर हो कोई, ब्रह्म बिंदे सुब्रह्मण हो ही। कहना जात का ना गर्भ कर लो कि मैं बड़ी जात दा हां, मैं उच्ची जात दा हां, कोई जात तो उच्चा नहीं हो सकता। कहते कोई कहे कि मैं तो जात ही ब्राह्मण साड़ी थे, यही आप जी ने मिलते भी सज्जन कहते हाँ जी अभी तो भाई जाति ब्राह्मण है, अभी ब्राह्मण के घर पैदा हो। गुरु अमरदास महाराज जी कहते 1127 अंग उठे, जात का गर्भ न कर हो कोई ब्रह्म बिंदे, कहता जो परमात्मा जानता ना सो ब्राह्मण हो ही। हम ध्यान ब्राह्मण किनू कहते, ब्रह्म मन, जिदा मन ब्रह्म वर्ग है, ਜਿਹਦਾ ਮਨ ਪਰਮਾਤਮਾ ਵਰਗਾ ਹੋ ਜਾਂਦਾ ਹੈ, ਬ੍ਰਾਹਮਣ ਹੈ। ਤੇ ਜੇ ਬ੍ਰਾਹਮਣ ਦੇ ਅੰਦਰ ਜਾਤ ਪਾਤ ਦਾ ਹੀ ਗੇੜਾ ਹੈ, ਜੇ ਕੋਈ ਬ੍ਰਾਹਮਣ ਦੇ ਅੰਦਰ ਆਏ ਤਾਂ ਕਿਸੇ ਧਰਮ ਦੇ ਉਲਟਾ ਹੀ ਬੋਲਣਾ ਆ। ਤੇ ਗੁਰੂ ਸਾਹਿਬ ਕਹਿੰਦੇ ਨਹੀਂ, ਬ੍ਰਾਹਮਣ ਤੇ ਉਹ ਆ ਜਿਹੜਾ ਬ੍ਰਹਮ ਬਿੰਦ, ਜਿਹੜਾ ਪਰਮਾਤਮਾ ਨੂੰ ਜਾਣਦਾ, ਜਿਹੜਾ ਪਰਮਾਤਮਾ ਨੂੰ ਜਾਣਦਾ ਹੈ ਉਹ ਬ੍ਰਾਹਮਣ ਆ, ਦੂਜਾ ਨਹੀਂ ਜਾਣ। ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਮਨਾ ਕਦੀ ਜ਼ਿੰਦਗੀ ਚ ਵਿਚਾਰ ਕਰਿਆ ਕਰ, ਕੈਸੀ ਵਿਚਾਰ ਕਰਿਆ ਕਰ, ਹੈ ਕੁਛ ਨਹੀਂ ਹੈ, ਕੁਛ ਨਹੀਂ ਹੈ। ਹੁਣ ਇੱਕ ਸ਼ਬਦ ਦੀ ਗੱਲ ਕੀਤੀ ਹੈ, ਇੱਕ ਸ਼ਬਦ ਲਿਮਲਾਇਆ ਜੋ ਹਰ ਹਿਰਦੇ ਸਦਾ ਵਸਾਏ, ਜਿਹੜਾ ਆਪਣੇ ਹਮੇਸ਼ਾ ਪਰਮਾਤਮਾ ਨੂੰ ਵਸਾ ਕੇ ਰੱਖਦਾ। ਪਰਮਾਤਮਾ ਤਾਂ ਪਹਿਲਾਂ ਹੀ ਅੰਦਰ ਹੈ, ਪਰਮਾਤਮਾ ਤਾਂ ਪਹਿਲਾਂ ਹੀ ਅੰਦਰ ਹੈ, 24 ਘੰਟੇ ਰਹਿੰਦਾ। ਇਹ ਵਸਣਾ ਕਿਵੇਂ ਹੈ? ਸਾਡੇ ਹਿਰਦੇ ਚ ਪਰਮਾਤਮਾ ਦੀ ਯਾਦ ਨੇ ਵਸਣਾ ਹੈ, ਪਰਮਾਤਮਾ ਦੇ ਪਿਆਰ ਨੇ ਵਸਣਾ ਹੈ, ਪਰਮਾਤਮਾ ਦੀ ਖਿੱਚ ਨੇ ਵਸਣਾ ਹੈ। ਉਹ ਸਾਡੇ ਅੰਦਰ ਨਹੀਂ, ਪਰਮਾਤਮਾ ਅੰਦਰ ਹੈ। ਘੱਟ ਘੱਟ ਮੈਂ ਅਰਜੂ ਬਸੇ, ਪਰਮਾਤਮਾ ਸਾਰਿਆਂ 'ਚ ਵਸਣ ਦਿਆ, ਪਰ ਉਹਦੀ ਖਿੱਚ ਨਹੀਂ ਹੈ, ਉਹਦਾ ਪਿਆਰ ਨਹੀਂ ਹੈ, ਉਹਦਾ ਧਿਆਨ ਨਹੀਂ ਹੈ, ਪਰਮਾਤਮਾ ਅੰਦਰ ਹੀ ਹੈ। ਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੀ। ਇੱਕ ਸ਼ਬਦ ਦੀ ਗੱਲ ਕੀਤੀ ਬਾਦਸ਼ਾਹ ਨੇ, ਇੱਕ ਸ਼ਬਦ ਲਈ ਬੁਲਾਏ। ਕਹਿੰਦੇ ਕਦੀ ਜ਼ਿੰਦਗੀ 'ਚ ਧਿਆਨ ਕਰ। ਕਹਿੰਦੇ ਕੀ? ਕਹਿੰਦੇ ਜ਼ਿੰਦਗੀ ਦੇ ਅੰਦਰ ਸੰਸਾਰ ਹੀ ਖੇਡ ਦੀ ਖੇਡ ਕੇ ਦੇਖੀਏ। ਅਗਰ ਇੱਕ ਨੇ ਡਾਕਟਰ ਬਣਨਾ ਹੈ, ਅਗਰ ਇੱਕ ਨੇ ਡਾਕਟਰ ਬਣਨਾ ਹੈ ਤੇ 20-22 ਸਾਲ ਲੱਗ ਜਾਂਦੇ। ਅਗਰ ਡਾਕਟਰ ਬਣਨਾ ਤੇ 20-22 ਸਾਲ ਲੱਗ ਜਾਂਦੇ ਡਾਕਟਰ ਬਣਨ ਲਈ। ਅਗਰ ਇੰਜੀਨੀਅਰ ਬਣਨਾ 20-22 ਸਾਲ ਲੱਗ ਜਾਂਦੇ। ਕਦੇ ਕਦੀ ਵੇਖ, ਪਹਿਲਾਂ ਪ੍ਰਾਇਮਰੀ ਦੀ ਪੜ੍ਹਾਈ ਕਰਨੀ, ਫਿਰ ਮਿਡਲ ਦੀ ਪੜ੍ਹਾਈ ਕਰਨੀ, ਫਿਰ ਆਪਾਂ ਹਾਇਰ ਸੈਕੰਡਰੀ ਕਰਨੀ, ਫਿਰ ਕਿਤੇ BA ਕਰਨੀ, ਫਿਰ ਕਿਤੇ ਆਪਾਂ ਇੰਜੀਨੀਅਰ ਬਣਨਾ, ਫਿਰ ਕਿਤੇ ਇੰਟਰਵਿਊ ਦੇਣੀ ਹੈ, ਫਿਰ ਪਾਸ ਹੋਣਾ। ਕਹਿੰਦਾ ਹਾਂਜੀ। ਕਹਿੰਦਾ ਸੰਸਾਰ ਦੇ ਅੰਦਰ ਕੁਝ ਵੀ ਬਣਨ ਲਈ ਬਹੁਤ ਟਾਈਮ ਲੱਗਦਾ, ਪਰ ਮਨਾ ਤੈਨੂੰ ਨਿਰੰਕਾਰ ਬਣਨ ਲਈ ਸਿਰਫ ਇੱਕ ਪਲ ਚਾਹੀਦਾ ਹੈ, ਇੱਕ ਅੱਖ ਦਾ ਝਮੱਕਾ ਚਾਹੀਦਾ, ਇੱਕ ਅੱਖ ਦੇ ਝਮੱਕੇ ਤੂੰ ਨਿਰੰਕਾਰ ਬਣ ਜਾਏਗਾ। ਮਨ ਕਹਿੰਦਾ ਕਿੱਦਾਂ ਹੋ ਸਕਦਾ? ਇੰਜੀਨੀਅਰ ਬਣਨ ਲਈ 22 ਸਾਲ ਚਾਹੀਦੇ ਆ, ਡਾਕਟਰ ਬਣਨ ਲਈ 22 ਸਾਲ ਚਾਹੀਦੇ ਆ, ਤੇ ਨਿਰੰਕਾਰ ਬਣਨ ਲਈ, ਇੱਡੀ ਵੱਡੀ ਸ਼ਕਤੀ ਬਣਨ ਲਈ ਮੈਨੂੰ ਇੱਕ ਪਲ ਚਾਹੀਦਾ, ਅੱਖ ਦਾ ਝਮੱਕਾ ਚਾਹੀਦਾ। ਕਹਿੰਦੇ ਹਾਂਜੀ। ਗੁਰੂ ਪਿਆਰਿਓ ਵਿਚਾਰ ਕਰਿਓ, ਉਹ ਗੁਰਸਿੱਖ ਪਿਆਰਿਆ ਉਹਨਾਂ ਨੇ ਆਪਣਾ ਘਰ ਉਸਾਰਿਆ, ਮਹਿਲ ਉਸਾਰਿਆ। ਜਦੋਂ ਮਹਿਲ ਉਸਾਰਿਆ ਤੇ ਮਹਿਲ ਉਸਾਰ ਕੇ ਤੇ ਉਹਨਾਂ ਨੂੰ ਕਿਤੇ ਕੰਮ ਕਰ ਬਾਹਰ ਮਿਲ ਗਿਆ, ਦੂਰ ਦੁਰਾਡੇ ਕਿਤੇ, ਤੇ ਘਰ ਛੱਡ ਕੇ ਜਾਣਾ ਪਿਆ। ਵੇਚਿਆ ਨਹੀਂ, ਘਰ ਛੱਡ ਕੇ ਜਾਣਾ ਪਿਆ। 40-45 ਸਾਲ ਕਿਤੇ ਬਾਹਰ ਰਹੇ ਤੇ ਘਰ ਪੂਰਾ ਬੰਦ। 40-50 ਸਾਲ ਬਾਅਦ ਆਏ ਬਾਹਰ, ਘਰ ਜਦੋਂ ਪਹੁੰਚੇ ਜਾਲੇ ਲੱਗੇ ਚਾਰ ਚੁਫੇਰੇ, ਹਨੇਰਾ ਹੀ ਹਨੇਰਾ ਅੰਦਰ। ਤੇ ਉਸ ਦੇਸ਼ ਚ ਰਹਿ ਕੇ ਆਏ ਜਿੱਥੇ 6 ਮਹੀਨੇ ਹਨੇਰਾ ਤੇ 6 ਮਹੀਨੇ ਦਿਨ ਚੜ੍ਹਦਾ। ਜਦੋਂ ਆਪਣੇ ਘਰ ਵਾਪਸ ਆਏ, ਹਨੇਰਾ ਹੀ ਹਨੇਰਾ ਹੈ, ਹਨੇਰਾ ਹੀ ਹਨੇਰਾ ਹੈ। ਘਰ ਦੀ ਕਹਿੰਦੀ ਗੱਲ ਸੁਣ, ਉਹਨਾਂ ਸਮੇਂ ਚ ਲਾਈਟਾਂ ਤੇ ਹੁੰਦੀਆਂ ਨਹੀਂ ਸੀ। ਕਹਿੰਦੀ ਹਨੇਰਾ ਦੂਰ ਕਿੱਦਾਂ ਕਰੀਏ? ਕਹਿੰਦਾ ਕੋਈ ਗੱਲ ਨੀ ਭਲੀ ਲੁਕਿਆ, ਆਪਾਂ ਹਨੇਰਾ ਦੂਰ ਕਰ ਦਿੰਦੇ। ਕਹਿੰਦੀ ਕੀ ਕਰੋਗੇ? ਕਹਿੰਦਾ ਕਰਨਾ ਕੀ ਹੈ? ਇਹਦੇ ਅੱਗੇ ਹੱਥ ਪੈਰ ਜੋੜਦੇ, ਭਾਈ ਸਾਹਿਬ ਬਾਹਰ ਚਲ ਜਾਣ, ਆਪੇ ਚਲ ਜੂਗੇ। ਉਹਨੇ ਕੀ ਕੀਤਾ? ਖਲੋ ਕੇ ਨਾ ਬਾਹਰ ਬੂਹੇ ਅੱਗੇ ਹੱਥ ਜੋੜ ਕੇ ਨਾ, ਹਨੇਰਾ ਭਾਈ ਸਾਹਿਬ ਵੀ ਕਿਰਪਾ ਕਰੋ, ਤੁਹਾਨੂੰ 50 ਸਾਲ ਅਸੀਂ ਦਿੱਤੇ ਰਹਿਣ ਲਈ, ਤੇ 50 ਸਾਲ ਤੁਸੀਂ ਇੱਥੇ ਰਹਿੰਦੇ ਰਹੇ, ਤੇ ਹੁਣ ਤੁਸੀਂ ਬਾਹਰ ਚਲੇ ਜਾਓ, ਹੁਣ ਅਸੀਂ ਰਹਿਣਾ ਇੱਥੇ। ਉਹ ਕਿੱਥੋਂ ਜਾਊਗਾ ਬਾਹਰ ਵੀ ਹੱਥ ਜੋੜੇ? ਚਲ ਜੂ। ਘਰ ਦੀ ਕਹਿੰਦੀ ਏਦਾਂ ਨਹੀਂ ਜਾਣਾ, ਲਿਆਓ ਦੋ ਚਾਰ ਬਾਲਟੀਆਂ ਪਾਣੀ ਦੀਆਂ, ਰੋੜੀਏ, ਉਹਨੇ ਬਾਹਰ ਕੱਢ ਦੇਣਾ। ਪਾਣੀ ਰੋੜਿਆ ਨਹੀਂ ਨਿਕਲਿਆ। ਉਹ ਲਾਗੋ ਮਹਾਂਪੁਰਖ ਲੱਗਦੇ ਸੀ, ਦੇਖਿਆ ਵੀ ਭਾਈ ਸੱਜਣ ਬੜੇ ਖੱਪਣ ਡਏ ਨੇ, ਥੱਕੇ ਪਏ ਨੇ ਦੋਵੇਂ ਜੀ, ਕੀ ਕਰਨ ਡਏ ਨੇ? ਐਵੇਂ ਪੁੱਛ ਲਿਆ। ਕਹਿੰਦੇ ਗੁਰਸੁੱਖ ਪਿਆਰੇ, ਉਹ ਬੜੇ ਥੱਕੇ ਜੇ ਲੱਗਦੇ ਪਏ, ਉਹ ਕੀ ਕਰਨ ਡਏ ਹੋ, ਕਿਹੜੀ ਮਿਹਨਤ ਕਰਨ ਡਏ ਹੋ? ਕਹਿੰਦੇ ਮਹਾਂਪੁਰਖ, ਉਹ ਕਰਨਾ ਕੀ ਹੈ? 50 ਸਾਲ ਬਾਅਦ ਅਸੀਂ ਆਏ ਹਾਂ ਆਪਣੇ ਘਰ ਵਿੱਚ, ਤੇ ਇੰਨਾ ਹਨੇਰਾ ਹੈ, ਤੇ ਮੈਂ ਪਹਿਲਾਂ ਬੇਨਤੀ ਕੀਤੀ ਵੀ ਚਲੋ ਭਾਈ ਸਾਹਿਬ ਬਾਹਰ, ਤਾਂ ਵੀ ਨਹੀਂ ਮੰਨਿਆ, ਉਹਨੇ ਪਾਣੀ ਰੋੜਿਆ ਤਾਂ ਵੀ ਨਹੀਂ ਮੰਨਿਆ। ਤੇ ਮਹਾਂਪੁਰਖ ਰੱਬ ਦੇ ਪਿਆਰੇ ਚ ਨਾ ਜੇਬ ਚ ਮੋਮਬੱਤੀ ਸੀ, ਮਾਚਿਸ ਸੀਗੀ, ਹੱਸ ਕੇ ਕਹਿੰਦੇ ਯਾਰ ਤੁਸੀਂ ਐਵੇਂ ਇੰਨਾ ਜ਼ੋਰ ਲਾ ਕੇ ਬਹਿ ਗਏ ਹੋ, ਇਹ 50 ਸਾਲ ਦਾ ਇੱਕ ਸੈਕਿੰਡ ਵਿੱਚ ਚਲਾ ਜਾਣਾ, 1 ਸੈਕਿੰਡ ਚ। ਕਹਿੰਦੇ ਜੋ ਕਿੱਦਾਂ? ਸਾਨੂੰ ਤਾਂ 4-5 ਘੰਟੇ ਹੋ ਗਏ। ਚਲੋ ਇੱਕ ਸੈਕਿੰਡ ਚ ਮਹਾਂਪੁਰਖ ਅੰਦਰ ਗਏ, ਮਾਚਿਸ ਕੱਢੀ ਤੇ ਮੋਮਬੱਤੀ ਜਲਾਈ, ਜਿੱਦਾਂ ਹੀ ਮੋਮਬੱਤੀ ਜਲੀ ਸਾਰਾ ਹਨੇਰਾ ਖਤਮ, ਹਨੇਰਾ ਚਲਾ। ਮਹਾਂਪੁਰਖ ਇਹ ਕੀ ਕਹਿੰਦੇ, ਭਾਈ ਸਿਰਫ ਇੱਕ ਰੋਸ਼ਨੀ ਆ, ਇੱਕ ਪ੍ਰਕਾਸ਼ ਆ, ਦੀਵਾ ਜਲਿਆ ਤੇ ਹਨੇਰਾ 50 ਸਾਲ ਦਾ। ਹੁਣ ਲਾਓ ਸਾਹਿਬ, 50 ਸਾਲ ਦਾ ਹਨੇਰਾ ਕੱਢਣ ਲਈ ਇੱਕ ਦੀਵਾ ਜਗਾਇਆ, ਸਿਰਫ ਲਾਈਟ ਜਗਨ ਦੀ ਦੇ ਰਿਹਾ, 50 ਸਾਲ ਦਾ ਹਨੇਰਾ ਬਾਹਰ ਹੋ ਗਿਆ, ਦੂਰ ਹੋ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਭਾਵੇਂ ਮਨਾ ਜੁਗਾਂ ਜੁਗਾਂ ਦਾ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਇੱਕ ਸ਼ਬਦ ਦਾ ਪ੍ਰਕਾਸ਼ ਹੋਣ ਦੀ ਦੇ ਰਿਹਾ। ਦੀਵਾ ਬਲੇ ਹਨੇਰਾ, ਦੀਵਾ ਬਣਿਆ ਹੀ ਨਹੀਂ। ਹੁਣ ਦੀਵਾ ਬਿਨਾ ਬਣਿਆ ਉਹ ਕੀ ਕਹਿੰਦੇ ਸੀ, ਉਹ ਬੈਠੇ ਤੇ ਸੀ ਵਿਚਾਰੇ, ਪਰ ਕੋਈ ਇਹੋ ਜਿਹਾ ਜਗਾੜ ਨਹੀਂ ਕਰਦੇ ਸੀ, ਕੋਈ ਦੀਵਾ ਬਾਲੀਏ। ਤੇ ਮਹਾਂਪੁਰਖਾਂ ਨੇ ਕਿਹਾ, ਦੀਵਾ ਬਲੇ ਹਨੇਰਾ ਜਾਏ, ਕਹਿੰਦੇ ਦੀਵਾ ਬਲਿਆ, ਹਨੇਰਾ ਸਾਰਾ ਭੱਜ ਗਿਆ, ਖਤਮ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕਹਿੰਦੇ ਦੀਵਾ ਬਲੇ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, 797 ਅੰਗ ਦੇ, ਕਹਿੰਦੇ ਦੀਵਾ ਬਲੇ ਹਨੇਰਾ ਜਾਏ, ਕਹਿੰਦਾ ਦੀਵਾ ਬਲੇ ਤੇ ਸਹੀ, ਹੁਣ ਕਰੀਏ ਕੀ, ਵੱਟੀ ਵੀ ਹੈ, ਤੇਲ ਵੀ ਹੈ, ਦੀਵਾ ਵੀ ਹੈ, ਦੀਵਾ ਤੇਲ ਨਾਲ ਭਰਿਆ ਹੈ, ਦੀਵਾ ਤੇਲ ਨਾਲ ਭਰਿਆ, ਵਿੱਚ ਵੱਟੀ ਰੱਖੀ ਹੋਈ ਹੈ, ਪਰ ਸਦਕੇ ਜਾਵਾਂ ਅੱਗ ਨਹੀਂ ਲਾਈ, ਹਨੇਰਾ ਕਿੱਥੋਂ ਚੱਲਿਆ ਜਾਊ। ਸਾਡੇ ਕੋਲ ਸਰੀਰ ਵੀ ਹੈ, ਜਨਮ ਵੀ ਹੈ, ਕੀਮਤੀ ਜਨਮ ਸਾਡੇ ਕੋਲ ਆ, ਅੰਦਰ ਤੇਲ ਵੀ ਹੈ, ਸਵਾਸ ਵੀ ਚੱਲਣ ਡਏ ਨੇ, ਪਰ ਗੁਰੂ ਪਿਆਰਿਓ ਅਸੀਂ ਆਪਣੀ ਸੁਰਤ ਰੂਪੀ ਵੱਟੀ ਨੂੰ ਗੁਰੂ ਦੇ ਸ਼ਬਦ ਰੂਪੀ ਅੱਗ ਨਹੀਂ ਲਾਈ। ਦੀਵਾ ਕਿਸੇ ਕੰਮ ਦਾ, ਤੇਲ ਕਿਸੇ ਕੰਮ ਦਾ, ਵੱਟੀ ਕਿਸੇ ਕੰਮ ਦੀ, ਵੱਟੀ ਤੇ ਤਾਂ ਕੰਮ ਦੀ ਹੈ ਜੇ ਅੱਗ ਲੱਗੂਗੀ ਤੇ, ਤਾਂ ਹਨੇਰਾ ਦੂਰ ਹੋਣਾ। ਤੇ ਗੁਰੂ ਸਾਹਿਬ ਨੇ ਕਹਿੰਦੇ, ਕਹਿੰਦੇ ਦੀਵਾ ਬਲੇ ਹਨੇਰਾ ਜਾਏ, ਕਹਿੰਦੇ ਦੀਵਾ ਬਲਣ ਦੀ ਦੇਰ ਆ, ਹੁਣ ਸਾਹਿਬ ਲਾਉਣਾ, ਦੀਵਾ ਬਾਲਣ ਚ ਦੇਰੀ ਹੋ ਸਕਦੀ ਹੈ, ਪਰ ਜਿੱਦਾਂ ਹੀ ਅੱਗ ਲੱਗੀ, ਲਾਈਟ ਹੋਈ, ਹਨੇਰਾ ਦੂਰ ਹੋਣ ਚ ਦੇਰੀ ਨਹੀਂ ਲੱਗੀ, ਜਿੱਦਾਂ ਹੀ ਜਗਿਆ ਹਨੇਰਾ ਚਲਾ ਗਿਆ। ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਮਨਾ, ਤੇਰੇ ਅੰਦਰ ਜਨਮਾਂ ਜਨਮਾਂ ਦਾ ਹਨੇਰਾ ਹੈ, ਜਨਮਾਂ ਜਨਮਾਂ ਦਾ, ਜਨਮ ਜਨਮ ਕਿਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆ। ਕਹਿੰਦੇ ਜਨਮਾਂ ਜਨਮਾਂ ਦੀ ਮੈਲ ਚੜੀ ਸਿਆ ਹੋਇਆ, ਪਰ ਇੱਕ ਵਿਚਾਰ ਕਰਕੇ ਦੇਖੀ, ਇੱਕ ਪਲ ਤੇਰੀ ਸੁੱਤ ਸ਼ਬਦ ਨਾਲ ਜੁੜ ਜਾਏ, ਅੰਦਰ ਚਾਨਣ ਹੋ ਜਾਏ, ਜਨਮਾਂ ਜਨਮਾਂ ਦਾ ਹਨੇਰਾ ਦੂਰ ਹੋ ਜਾਏਗਾ। ਹੁਣ ਲਾਓ ਸਾਹਿਬ, ਜੇ ਅਜੇ ਵੀ ਮਨ ਚ ਸ਼ੱਕ ਹੈ ਤਾਂ ਉਹ ਪੰਕਤੀ ਪੜ੍ਹ ਲਈਏ, 239 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਲਿਖਦੇ ਆ, ਕਹਿੰਦੇ ਹਨੇਰਾ ਦੂਰ ਕਰਨ ਲੱਗਿਆ ਟਾਈਮ ਨਹੀਂ ਲੱਗਦਾ, ਬੱਤੀ ਜਗਾਉਣ ਲੱਗਿਆ ਟਾਈਮ ਲੱਗਦਾ ਹੈ। ਬੜੇ ਪਿਆਰ ਨਾਲ ਲਿਖਿਆ ਉਹਨਾਂ ਨੇ, ਕਹਿੰਦੇ ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨ ਚ ਲਾਖ ਦਾ ਫਿਰਦੀ ਆ। ਕਹਿੰਦੇ ਇੱਕ ਨਿਮਖ, ਅੱਖ ਦਾ ਚਮੱਕਾ, ਇੱਕ ਅੱਖ ਦੇ ਚਮੱਕੇ ਬਰਾਬਰ ਵੀ ਅਗਰ ਤੂੰ ਜ਼ਿੰਦਗੀ ਗੁਰੂ ਦੇ ਸ਼ਬਦ ਚ ਜੀ ਆ। ਲਓ ਸਾਹਿਬ, ਡਾਕਟਰ ਬਣਨ ਲਈ 20-22 ਸਾਲ ਲੱਗ ਗਏ, ਇੰਜੀਨੀਅਰ ਬਣਨ ਲਈ 20-22 ਸਾਲ ਲੱਗ ਗਏ, ਪਰ ਗੁਰੂ ਦੇ ਸ਼ਬਦ ਨਾਲ 1 ਸੈਕਿੰਡ ਜੁੜ ਜਾਓ, ਨਿਰੰਕਾਰ ਬਣਨ ਲਈ 1 ਸੈਕਿੰਡ ਲੱਗਾ। ਇੱਕ ਅੱਖ ਦਾ ਚਮੱਕਾ ਹੀ ਹੈ, ਇੱਕ ਅੱਖ ਦੇ ਚਮੱਕੇ ਵਿੱਚ ਸੁੱਤ ਜੁੜ ਗਈ, ਇਹ ਮਨ ਨਿਰੰਕਾਰ ਬਣ ਜਾਂਦਾ। ਇੰਜੀਨੀਅਰ ਬਣਨ ਲੱਗਿਆ ਟਾਈਮ ਲੱਗਦਾ, ਡਾਕਟਰ ਬਣਨ ਲੱਗਿਆ ਟਾਈਮ ਲੱਗਦਾ, ਘਰ ਬਣਾਉਣ ਲੱਗਿਆ ਟਾਈਮ ਲੱਗਦਾ, ਸਦਕੇ ਜਾਵਾਂ ਨਿਰੰਕਾਰ ਬਣਨ ਲੱਗਿਆ ਸਿਰਫ ਇੱਕ ਪਲ ਲੱਗਦਾ, ਪਰ ਉਹ ਪਲ ਲੈਣਾ ਔਖਾ ਹੈ, ਉਹ ਪਲ ਬੜਾ ਔਖਾ ਹੈ, ਉੱਥੇ ਤੱਕ ਪਹੁੰਚਣਾ ਬੜਾ ਔਖਾ ਹੈ। ਧਿਆਨ ਦੇਣਾ, ਰੱਬ ਨੂੰ ਪਾਉਣਾ ਸੌਖਾ ਬੜਾ ਹੈ, ਤੇ ਰੱਬ ਨੂੰ ਪਾਉਣਾ ਔਖਾ ਬੜਾ ਹੈ। ਰੱਬ ਨੂੰ ਪਾਉਣਾ ਸੌਖਾ ਬੜਾ ਹੈ, ਰੱਬ ਨੂੰ ਪਾਉਣਾ ਔਖਾ ਬੜਾ ਹੈ। ਮਹਾਂਪੁਰਖਾਂ ਨੇ ਕਮਰੇ 'ਚ ਦੀਵਾ ਜਗਾਇਆ, 50 ਸਾਲ ਦਾ ਹਨੇਰਾ ਸੀ ਜਦੋਂ ਦੀਵਾ ਜਗਾਇਆ ਨਾ ਮਹਾਂਪੁਰਖਾਂ ਨੇ, ਤੇ ਉਹੀ ਦੋਨੋਂ ਜੀ ਕਹਿੰਦੇ, ਕਹਿੰਦੇ ਮਹਾਂਪੁਰਖੋ, ਸਾਨੂੰ ਤਾਂ ਹੁਣ ਪਤਾ ਲੱਗਾ ਹਨੇਰਾ ਭਜਾਉਣਾ ਐਡਾ ਸੌਖਾ ਹੈ, ਹਨੇਰਾ ਭਜਾਉਣਾ ਐਡਾ ਸੌਖਾ ਹੈ। ਔਰ ਉਹੀ ਕਹਿਣ ਡੇ ਸੀ, ਹਨੇਰਾ ਭਜਾਉਣਾ ਬੜਾ ਔਖਾ ਹੈ। ਉਹੀ ਚੀਜ਼ ਹੈ ਜਿਹਨਾਂ ਰੱਬ ਦੀ ਪ੍ਰਾਪਤੀ ਕੀਤੀ ਹੈ ਨਾ, ਉਹਨਾਂ ਨੂੰ ਪੁੱਛ ਕੇ ਦੇਖੋ, ਬੜੇ ਪਿਆਰ ਨਾਲ ਕਹਿੰਦੇ ਬੜਾ ਸੌਖਾ ਹੈ, ਕਿਹੜੀ ਗੱਲੋਂ, ਉਹਨਾਂ ਨੇ ਪਾ ਲਿਆ ਹੈ, ਤੇ ਪਾ ਕੇ ਕਹਿੰਦੇ ਇੰਨਾ ਹੀ ਕੰਮ ਸੀ, ਆਹੀ ਕੰਮ ਸੀ, ਤੇ ਜਿਹਨਾਂ ਪਾਇਆ ਨਹੀਂ ਉਹ ਕਹਿੰਦੇ ਔਖਾ ਬੜਾ ਹੈ। ਫਿਰ ਗੁਰੂ ਸਾਹਿਬ ਬੜੇ ਪਿਆਰ ਨਾਲ ਕਹਿਣ ਲੱਗੇ, ਅੱਗੇ ਪੜ੍ਹੇ ਉਧਰ, ਕਹਿੰਦੇ ਵੇਦ ਪਾਠ ਮਤ ਪਾਪਾਂ ਗਏ। ਵੇਦ ਪਾਠ, ਵੇਦ ਕੀ ਗਿਆਨ, ਪਾਠ ਕੀ ਹੈ ਸੋ ਜੀ, ਮਤ। ਕਹਿੰਦੇ ਗੁਰੂ ਦੇ ਕੋਲ ਜਿਹੜੀ ਮਤ ਲੈਂਦੇ ਆਪਾਂ, ਠੀਕ ਹੈ, ਸਾਡੇ ਅੰਦਰ ਜਿਹੜੇ ਪਾਪ ਪਲਦੇ ਆ, ਪਾਪ ਕੀ ਹੈ, ਸਾਡੇ ਮਾੜੇ ਵਿਚਾਰ, ਹੋਰ ਕੋਈ ਪਾਪ ਨਹੀਂ। ਪਾਪ ਕਰਨਾ ਹੱਥ ਨਾਲ ਬਹੁਤ ਦੂਰ ਦੀ ਗੱਲ ਹੈ। ਸਾਡੇ ਮਨ ਵਿੱਚ ਵਿਚਾਰ ਚ ਕਿਤੇ ਪਾਪ ਪੈਦਾ ਹੋ ਜਾਵੇ ਉਹਦੀ ਵੀ ਸਜ਼ਾ ਮਿਲਦੀ ਹੈ। ਸਾਡੇ ਮਨ ਦੇ ਅੰਦਰ ਵਿਚਾਰ ਪੈਦਾ ਹੋ ਜਾਏ ਵੀ ਇਹ ਬੰਦਾ ਠੀਕ ਨਹੀਂ ਹੈ, ਜਾਣਦੇ ਹੋ, ਤੁਹਾਡੇ ਮਨ ਚ ਵਿਚਾਰ ਪੈਦਾ ਹੋ ਜਾਏ ਇਹਨੂੰ ਮਾਰ ਦੇਣਾ ਮੈਂ, ਲਿਖਿਆ ਗਿਆ ਤੇ ਲਿਖਿਆ ਗਿਆ ਲਿਖਤੀ ਚ ਆ ਗਿਆ ਤੁਹਾਡਾ ਕਿ ਤੁਹਾਡੇ ਮਨ ਚ ਵਿਚਾਰ ਪੈਦਾ ਹੋਇਆ ਸੀ ਇਹਨੂੰ ਮਾਰ ਦੇਣਾ, ਪਾਪ ਬਣ ਗਿਆ। ਕਿਸੇ ਨੇ ਮੈਂ ਤੇ ਮਾਰਿਆ ਤੇ ਆਈ ਨੀ, ਪਾਪ ਕਿੱਦਾਂ ਹੋ ਗਿਆ? ਹੁਣ ਧਿਆਨ ਦਿਓ, ਜਦੋਂ ਬੰਦਾ ਮਾਰੀਏ ਤੇ ਪੁਲਿਸ ਵੇਖਦੀ ਹੈ ਤੇ ਇਨਕੁਆਇਰੀ ਕਰਦੀ ਹੈ, ਮਾਰਨ ਤੋਂ ਬਾਅਦ ਵਿੱਚ ਪੁਲਿਸ ਨੂੰ ਪਤਾ ਲੱਗਦਾ ਕਿ ਸਭ ਨੇ ਬੰਦਾ ਮਾਰਤਾ। ਪਰ ਧਿਆਨ ਦਿਓ, ਪਰਮਾਤਮਾ ਇੰਨੀ ਦੂਰੀ ਤੇ ਨਹੀਂ ਬੈਠਾ ਜਿੰਨੀ ਦੂਰ ਤੇ ਪੁਲਿਸ ਬੈਠੀ ਹੈ, ਜਿੰਨੀ ਦੂਰ ਤੇ ਜੱਜ ਬੈਠਾ ਪਰਮਾਤਮਾ ਇੰਨਾ ਦੂਰੀ ਤੇ ਨਹੀਂ ਬੈਠਾ। ਤੂੰ ਅਜੇ ਮਾਰਨਾ ਸੀ ਤੇ ਮਾਰਨ ਤੋਂ ਬਾਅਦ ਵਿੱਚ, ਮਾਰਨ ਤੋਂ ਪਹਿਲਾਂ ਵਿਚਾਰ ਪੈਦਾ ਹੋਇਆ, ਜੱਜ ਸਜ਼ਾ ਨਹੀਂ ਦੇ ਸਕਦਾ, ਪਰ ਮਨ ਵਿੱਚ ਵਿਚਾਰ ਪੈਦਾ ਹੋ ਗਿਆ, ਪਰਮਾਤਮਾ ਨੂੰ ਪਤਾ ਪਰਮਾਤਮਾ ਸਜ਼ਾ ਦੇ ਸਕਦਾ ਹੈ ਕਿਉਂਕਿ ਪਰਮਾਤਮਾ ਨੇੜੇ ਬੈਠਾ ਹੈ, ਸੋਚਦਾ ਹੀ ਪਤਾ ਉਹਨੂੰ ਕਿ ਤੂੰ ਗਲਤ ਸੋਚਿਆ। ਹੁਣ ਗੁਰੂ ਜੀ ਕਹਿੰਦੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ 307 ਰੰਗ ਤੇ ਪੜਿਓ, ਪਤਾ ਕੀ ਕਹਿੰਦੇ? ਕਹਿੰਦੇ ਜਿਵੇਂ ਦੀਵਾ ਬਲਿਆ, ਹਨੇਰਾ ਚੱਲਾ ਗਿਆ, 50 ਸਾਲ ਦਾ ਹਨੇਰਾ, 50 ਵੀ ਕੀ ਭਾਵੇਂ 100 ਦਾ ਹੀ ਹੋਵੇ, ਇੱਕ ਦੀਵਾ ਜਗਣ ਦੀ ਦੇਰਿਆ ਹਨੇਰਾ ਉਸੇ ਦੇ ਪਰ ਜਾਣਾ। ਤੇ ਗੁਰੂ ਸਾਹਿਬ ਨੇ ਕਹਿੰਦੇ ਵੇਦ ਪਾਠ ਮਤ ਪਾਪਾਂ ਗਾਏ, ਕਹਿੰਦੇ ਗੁਰੂ ਦੇ ਉਪਦੇਸ਼ ਦੀ ਜਿਹੜੀ ਮਤ ਹੈ ਨਾ, ਜਿੰਨੇ ਮਰਜ਼ੀ ਪਾਪ ਅੰਦਰ ਨੇ, ਜਿੰਨੇ ਮਰਜ਼ੀ ਪਾੜੇ ਮਾੜੇ ਵਿਚਾਰ ਨੇ, ਸਿਰਫ ਜਦੋਂ ਹੀ ਮਤ ਗੁਰੂ ਦੇ ਅੰਦਰ ਆਊਗੀ, ਇੱਕ ਸੈਕਿੰਡ ਵਿੱਚ ਸਭ ਦੂਰ ਹੋ ਜਾਣਗੇ। ਤੇ 307 ਰੰਗ ਤੇ ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਬੁੱਧ ਪ੍ਰਕਾਸ਼ ਪਈ, ਬੁੱਧ ਪ੍ਰਕਾਸ਼ ਪਈ ਮਤ ਪੂਰੀ, ਤਾਂ ਤੇ ਬਿਨਸੀ ਦੁਰਮਤ ਦੂਰੀ। ਸਿਰਫ ਧਿਆਨ ਨਾਲ ਪੜਿਆ ਕਰੋ ਜਰਾ, ਕਹਿੰਦੇ ਬੁੱਧ ਪ੍ਰਕਾਸ਼ ਪਈ, ਉੱਥੇ ਮਹਾਂਪੁਰ ਕਹਿੰਦੇ ਕਹਿੰਦੇ ਬਈ ਦੀਵਾ ਜਲਿਆ ਤੇ ਹਨੇਰਾ ਉੱਡ ਗਿਆ, ਕਹਿੰਦੇ ਹਾਂਜੀ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅੰਦਰ ਦੀ ਗੱਲ ਕਰ ਲੈ, ਬੁੱਧ ਪ੍ਰਕਾਸ਼ ਪਈ, ਕਹਿੰਦਾ ਜਿਵੇਂ ਗੁਰੂ ਦੀ ਬੁੱਧੀ ਗੁਰੂ ਦੀ ਮਤ ਮੇਰੇ ਅੰਦਰ ਪ੍ਰਕਾਸ਼ਿਤ ਹੁੰਦੀ ਹੈ, ਮੇਰੇ ਅੰਦਰ ਚਾਨਣ ਕਰਦੀ ਹੈ, ਬੁੱਧ ਪ੍ਰਕਾਸ਼ ਪਈ ਮਤ ਪੂਰੀ, ਠੀਕ ਹੈ। ਜਿਹੜੀ ਮੇਰੀ ਮਤ ਹੈ ਨਾ ਉਹ ਕਾਹੀਹੀਣ ਸੀ, ਜਿਹਨੂੰ ਸਮਝ ਲੱਗਦੀ ਨਹੀਂ ਸੀ ਵੀ ਪਰਮਾਤਮਾ ਹੈਗਾ, ਜਿਹਨੂੰ ਸਮਝ ਲੱਗਦੀ ਨਹੀਂ ਸੀ ਵੀ ਮੈਨੂੰ ਜਨਮ ਮਿਲਿਆ ਕਦ ਲਈ। ਆਪਾਂ ਤਾਂ ਇਹ ਸੋਚਦੇ, ਲੈ ਇੱਕ ਦਿਨ ਇੱਕ ਸੱਜਣ ਮਿਲੇ, ਵਿਚਾਰ ਕਰਨ ਲੱਗੇ, ਕਹਿੰਦੇ ਜੀ ਐਵੇਂ ਵਕਤ ਨੂੰ ਫੜੇ ਹੋ ਸਾਰੇ ਤੁਸੀਂ ਬਿਨਾਂ ਮਤਲਬ, ਕਹਿੰਦਾ ਡੰਗਰ ਵੀ ਜ਼ਿੰਦਗੀ ਬਤੀਤ ਕਰ ਜਾਂਦਾ, ਕੁੱਤਾ ਵੀ ਕਰ ਜਾਂਦਾ, ਐਵੇਂ ਵਕਤ ਨੂੰ ਫੜਿਆ, ਅਸੀਂ ਵੀ ਜ਼ਿੰਦਗੀ ਬਤੀਤ ਕਰਨੀ ਹੈ, ਖਾਓ ਪੀਓ ਐਸ਼ ਕਰੋ, ਉਹ ਵੀ ਡੱਗੇ ਨੇ ਅਸੀਂ ਵੀ ਲੱਗੇ ਹਾਂ। ਉਹਨੂੰ ਸਮਝਾਇਆ ਵੀ ਖਾਲਸਾ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੀ, ਉਹ ਸੁੱਤੇ ਨੇ, ਤੈਨੂੰ ਜਾਗਣ ਦਾ ਮੌਕਾ ਮਿਲਿਆ, ਤਾਹੀਂ ਤੈਨੂੰ ਗੁਰੂ ਸਾਹਿਬ ਨੇ ਕਿਹਾ ਜਨਮ ਜਨਮ ਕਾ ਸੋਇਆ, ਤੂੰ ਉੱਥੋਂ ਲੰਘ ਕੇ ਆਇਆ ਨਾ, ਸੁੱਤਿਆ ਪਿਆ ਜ਼ਿੰਦਗੀ ਗੁਜ਼ਾਰ ਰਿਹਾ। ਸੁੱਤੇ ਬੰਦੇ ਦਾ ਇੱਕ ਜਾਗਦੇ ਬੰਦਾ ਮੁਕਾਬਲਾ ਨਹੀਂ ਹੈ, ਠੀਕ ਹੈ। ਵਿਚਾਰ ਕਰਿਓ, ਤੁਸੀਂ ਰਾਤ ਸੁੱਤੇ ਹੋ, ਦਿਨ ਚੜ੍ਹਿਆ, ਸੂਰਜ ਚੜ੍ਹਿਆ, ਤੁਹਾਡੇ ਮਾਂ ਬਾਪ ਤੁਹਾਡੀ ਜ਼ਿੰਦਗੀ ਸੁਧਾਰਨ ਲਈ ਤੁਹਾਨੂੰ ਵਾਜਾਂ ਮਾਰਦੇ ਆ, ਤੁਹਾਨੂੰ ਕੁਝ ਬਣਨ ਲਈ ਵਾਜਾਂ ਮਾਰਦੇ ਆ, ਉੱਠ ਪੁੱਤਰ, ਗੋਡੇ ਗੋਡੇ ਸੂਰਜ ਚੜ੍ਹ ਗਿਆ, ਕੁਛ ਕਰ ਲੈ, ਇਹਦੇ ਮਤਲਬ ਤੁਸੀਂ ਕੁਛ ਕਰ ਸਕਦੇ ਹੋ, ਤਾਂ ਤੁਹਾਨੂੰ ਵਾਜਾਂ ਮਾਰਦੇ ਆ। ਉਹ ਕਦੀ ਕਿਸੇ ਨੇ ਡੰਗਰ ਨੂੰ ਆਵਾਜ਼ ਮਾਰੀ, ਉੱਠ ਖਲੋ, ਸੁੱਤਾ ਰਹੇ, ਬੰਦੇ ਨੇ ਵੀ ਸੁੱਤਾ ਰਹੇ, ਕੁੱਤਾ ਤੁਹਾਡੇ ਬੂਹੇ ਕੋਈ ਸੁੱਤਾ, ਹੱਸਦੇ ਪਿਆਰ ਰਹਿੰਦੇ, ਆਪਾਂ ਕੀ ਕਰਾਉਣਾ ਦੇ, ਸਦਕੇ ਜਾਵਾਂ, ਤੁਹਾਡਾ ਬੱਚਾ ਲੰਮੇ ਪਿਆ, ਤੁਸੀਂ ਇੱਕ ਦਿਨ ਦੋ ਦਿਨ ਵੇਟ ਕਰਦੇ ਹੋ, ਚੱਲ ਕੋਈ ਗੱਲ ਨੀ, ਨਿਆਣਾ ਨਿਆਣਾ, ਚੌਥੇ ਦਿਨ ਤੁਹਾਨੂੰ ਕ੍ਰੋਧ ਆ ਹੀ ਜਾਂਦਾ, ਯਾਰ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਸੁੱਤਾ ਰਹਿੰਦਾ, ਜ਼ਿੰਦਗੀ ਸਵਾਰ ਲਾਇਆ ਆਪਣੀ। ਇਹਦਾ ਮਤਲਬ ਜਿਹਨੂੰ ਜਾਗਣ ਦਾ ਮੌਕਾ ਮਿਲਿਆ ਉਹਨੂੰ ਜਗਾਓਗੇ ਨਾ? ਮੈਂ ਕਿਹਾ ਭਾਈ ਤੈਨੂੰ ਤਾਂ ਜਾਗਣ ਦਾ ਮੌਕਾ ਮਿਲਿਆ, ਤੂੰ ਆਪਣੇ ਆਪ ਨੂੰ ਉਹਨਾਂ ਦੇ ਬਰਾਬਰ ਗਿਣਤੀ ਕਰਨ ਡਿਆ, 84 ਜੋਨ ਸਬਾਈ ਮਾਨਸ ਕੋ ਪ੍ਰਭ ਦੀਵੀ, ਇੰਨਾ ਉੱਚਾ ਚੁੱਕਿਆ, ਸ਼੍ਰੋਮਣੀ ਹੈ ਤਾਂ ਠੀਕ ਹੈ, ਸਰਦਾਰੀ ਆ ਪੂਰੇ ਸੰਸਾਰ ਦੇ ਉੱਤੇ ਤੇਰੀ, ਕਹਿੰਦਾ ਸੀ ਗੌਰ ਨਹੀਂ ਕੀਤੀ। ਸਰ ਵਿਚਾਰ ਕਰਿਓ, ਕਹਿੰਦੇ ਬੁੱਧ ਪ੍ਰਕਾਸ਼ ਪਈ ਮਤ ਪੂਰੀ, ਕਹਿੰਦਾ ਜਦੋਂ ਗੁਰੂ ਦੇ ਉਪਦੇਸ਼ ਦੀ ਮਤ ਸੋਝੀ ਮੇਰੇ ਚ ਪ੍ਰਕਾਸ਼ਿਤ ਹੋਈ, ਜਿਹੜੀ ਮੇਰੀ ਮਤ ਉਕਾਈਹੀਣ ਸੀਗੀ, ਅਧੂਰੀ ਸੀਗੀ, ਪੂਰੀ ਹੋ ਗਈ, ਅਕਲ ਆ ਗਈ ਮੈਨੂੰ। ਹੁਣ ਲਾਓ ਸਾਹਿਬ, ਅਕਲ ਕਿੱਦਾਂ ਆਈ? ਕੋਈ ਚਾਨਣ ਹੋਇਆ ਤਾਂ ਹੀ ਤਾਂ ਅੰਦਰ ਪਤਾ ਲੱਗਣਾ ਕਿਹੜੀ ਚੀਜ਼ ਕਿੱਥੇ ਪਈ। ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਇਆ ਤਾਂ ਹੀ ਪਤਾ ਲੱਗਾ ਨਾ ਜਨਮ ਮਿਲਿਆ ਕਦ ਲਈ। ਮੈਂ ਇੱਥੇ ਲੈਣ ਕੇ ਆਇਆ, ਉਦੋਂ ਤਾਂ ਪਤਾ ਹੀ ਨਹੀਂ ਸੀ, ਉਦੋਂ ਤਾਂ ਆਪਾਂ ਵਕਤ ਨੂੰ ਪੜ੍ਹੇ। ਬੁੱਧ ਪ੍ਰਕਾਸ਼ ਪਈ ਮਤ ਪੂਰੀ ਤਾਂ ਤੇ ਬਿਨਸੀ, ਕਿਤੋਂ ਚੰਦ ਤਾਂ ਤੇ ਬਿਨਸੀ, ਉਹਦੇ ਤੋਂ ਬਿਨਸੀ ਨਾਸ਼ ਹੋ ਗਈ। ਜਰ ਕਰਨਾ ਮਹਾਂਪੁਰਖ ਕਹਿੰਦੇ ਮੈਂ ਲਾਈਟ ਜਗਾਈ ਹੈ, ਮੋਮਬੱਤੀ ਜਗਾਈ ਹੈ, ਇਸ ਰੋਸ਼ਨੀ ਕਰਕੇ ਹਨੇਰਾ ਦੂਰ ਹੋਇਆ, ਹਨੇਰਾ ਖਤਮ ਹੋ ਗਿਆ, ਕਮਰੇ ਚ ਹਨੇਰਾ ਰਿਹਾ ਹੀ ਨਹੀਂ, ਘਰ ਚ ਹਨੇਰਾ ਰਿਹਾ ਹੀ ਨਹੀਂ, ਇਸ ਰੋਸ਼ਨੀ ਕਰਕੇ ਖਤਮ ਹੋਇਆ ਹੈ। ਤੇ ਗੁਰੂ ਸਾਹਿਬ ਤਾਂ ਤੇ ਬਿਨਸੀ, ਕਹਿੰਦਾ ਗੁਰੂ ਦੀ ਮੱਤ ਮੇਰੇ ਅੰਦਰ ਆਈ ਹੈ, ਤਾਂ ਤੇ ਉਸ ਤੋਂ ਬਿਨਸੀ ਨਾਸ਼ ਹੋ ਗਈ, ਖਤਮ ਹੋ ਗਈ। ਦੁਰਮਤ ਦੂਰੀ ਜਿਹੜੀ ਮੇਰੀ ਪਰਮਾਤਮਾ ਨਾਲੋਂ ਵਿੱਥ ਸੀ ਨਾ, ਮੈਨੂੰ ਪਰਮਾਤਮਾ ਨੇ ਸੋਝੀ ਨਹੀਂ ਸੀ, ਬੜੀ ਵਿੱਥ ਸੀ, ਸਮਝ ਨਹੀਂ ਸੀ। ਕਹਿੰਦਾ ਦੂਰੀ ਦੂਰ ਹੋ ਗਈ, ਵਿੱਥ ਦੂਰ ਹੋ ਗਈ, ਭਾਵੇਂ ਮੈਨੂੰ ਪਰਮਾਤਮਾ ਜੇ ਨਹੀਂ ਮਿਲਿਆ, ਪਰ ਮੈਨੂੰ ਮਹਿਸੂਸ ਹੋਣ ਲੱਗ ਪਿਆ ਪਰਮਾਤਮਾ ਮੇਰੇ ਲੱਗ ਗਈ ਹੈ। ਇੱਕਤ ਸੁਣਤ ਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਪੇਖਤ ਸੁਣਤ, ਪੇਖਤ ਮਹਿਸੂਸ ਕੀਤਾ, ਸੁਣਤ ਸੁਣਿਆ, ਦੇਖਿਆ ਤਾਂ ਹੈ ਨਹੀਂ, ਅਜੇ ਅਜੇ ਸੁਣਿਆ, ਸਿਰਫ ਸੁਣਿਆ ਹੀ। ਠੀਕ ਹੈ, ਵਿਚਾਰ ਕਰਕੇ ਦੇਖਿਓ, ਜਿੰਨਾ ਚਿਰ ਵਿਚਾਰ ਨਹੀਂ ਹੈ ਨਾ ਗੁਰੂ ਪਿਆਰਿਓ, ਉਹਨਾਂ ਚਿਰ ਆਨੰਦ ਨਹੀਂ ਹੈ। ਗੁਰੂ ਸਾਹਿਬ ਨੇ ਕਹਿੰਦੇ ਕੰਮ ਕਰ, ਕਹਿੰਦਾ ਕੀ ਕੰਮ ਕਰਾਂ, ਕਹਿਣ ਲੱਗੇ ਧੋਬੀ ਧੋਵੇ ਮੇਰੇ ਪਰਤ। ਕਹਿੰਦੇ ਕੋਈ ਧੋਬੀ ਸੀ, ਉਹਨੇ ਆਪਣੇ ਆਪ ਨੂੰ ਧੋਇਆ ਹੋਇਆ ਸੀ, ਰੰਗਿਆ ਹੋਇਆ ਸੀ ਪਰਮਾਤਮਾ ਦੇ ਰੰਗ ਚ। ਠੀਕ ਹੈ, ਤੇ ਉਹ ਜਿੱਥੇ ਧੋਬੀ ਕੱਪੜੇ ਧੋਂਦਾ ਸੀ ਨਾ, ਉੱਥੇ ਲੋਕ ਚੱਲ ਕੇ ਆਉਂਦੇ ਸੀਗੇ, ਉਹਨਾਂ ਦੇ ਵੀ ਧੋ ਦਿੰਦਾ ਸੀ, ਜੋ ਕੋਈ ਧੋਬੀ ਹੋ। ਅਗਰ ਤਾਂ ਨਾਮਦੇਵ ਜੀ ਕਹਿਣ ਲੱਗੇ, ਕਹਿੰਦੇ ਗੁਰੂ ਵੀ ਇੱਕ ਧੋਬੀ ਹੈ, ਗੁਰੂ ਵੀ ਇੱਕ ਧੋਬੀ ਹੈ, ਕਹਿੰਦੇ ਇੱਦਾਂ ਕਰ ਆਪਣੇ ਕੱਪੜੇ ਫੜਾ ਧੋਬੀ, ਉਹਨੇ ਧੋ ਲੈਣੇ। ਤੂੰ ਗੋਜ ਗੁਰੂ ਘਰ ਜਾਣਾ ਹੈ, ਧੋਬੀ ਕੋਲ ਬਹਿ ਕੇ ਆ ਜਾਣਾ ਹੈ, ਤੇ ਫਿਰ ਕਹਿੰਦਾ ਮੇਰੇ ਕੱਪੜੇ ਗੰਦੇ ਹੀ ਨੇ, ਤੇ ਤੂੰ ਕਦੀ ਲਾ ਕਿਤੇ ਫੜਾਈ ਨੀ ਧੋਬੀ ਨੂੰ, ਧੋਬੀ ਨੂੰ ਦਏਗਾ ਤਾਂ ਹੀ ਧੋਊਗਾ ਨਾ। ਤੇ ਭਗਤ ਨਾਮਦੇਵ ਜੀ ਕਹਿੰਦੇ ਗੁਰੂ ਨੂੰ ਆਪਣਾ ਮਨ ਦਏਗਾ ਤਾਂ ਹੀ ਧੋਵੇਗਾ ਨਾ, ਮਨ ਵਿੱਚ ਆਏ ਸਤਿਗੁਰ ਕੇ ਪਾਸ ਤੇ ਸੇਵਕ ਹੈ ਕਾਰਜ ਦਾਸ, ਮਨ ਦੇਵੇਗਾ ਤਾਂ ਹੀ ਧੋਏਗਾ ਨਾ। ਹੁਣ ਮੰਗ ਦਿੱਤਾ ਹੀ ਨੀ ਆਪਾਂ, ਸਾਨੂੰ ਦੇਣ ਦੀ ਲੋੜ ਨੀ ਪਈ। ਠੀਕ, ਵਿਚਾਰ ਕਰਕੇ ਦੇਖਿਓ, ਬੜਾ ਆਨੰਦ ਆ। ਕਹਿੰਦੇ ਜਿਵੇਂ ਜਿਵੇਂ ਤੇਰੀ ਬਿਰਤੀ ਉੱਚੀ ਹੁੰਦੀ ਜਾਵੇਗੀ ਨਾ, ਜਿਵੇਂ ਜਿਵੇਂ ਤੇਰੀ ਆਤਮਿਕ ਬਿਰਤੀ ਉੱਚੀ ਹੁੰਦੀ ਜਾਵੇਗੀ। ਭਗਤ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਜਦੋਂ ਮੈਂ ਵੀ ਪਰਮਾਤਮਾ ਨੂੰ ਜਾਣਿਆ ਨਾ, ਬ੍ਰਹਮ ਬਿੰਦੇ ਜਿਸਦਾ ਬ੍ਰਹਿਮਤ ਰਹੇ, ਕਹਿੰਦੇ ਜਦੋਂ ਮੈਂ ਪਰਮਾਤਮਾ ਨੂੰ ਜਾਣਿਆ, ਕਹਿੰਦੇ ਮੈਂ ਤੈਨੂੰ ਆਪਣੀ ਗੱਲ ਸੁਣਾ, ਸੁਣਾਓ। ਕਹਿੰਦੇ ਤਿਉਂ ਤੋਂ ਸੈਲ ਕਰੇ ਜਿਉ ਭਾਵੇ, ਤਿਉਂ ਤਿਉਂ ਸੈਲ ਕਰੇ ਜੋ ਭਾਵੇ। ਬੜੇ ਪਿਆਰ ਦੇ ਨਾਲ ਆਪ ਜੀ ਨੇ ਪੜ੍ਹਨ 345 ਅੰਗ ਦੇ ਉੱਤੇ ਕੀ ਕਹਿੰਦੇ, ਤਿਉਂ ਤਿਉਂ ਸੈਲ ਕਰੇ। ਸੈਲ ਦਾ ਭਾਵ ਸੈਰ ਕਰਨਾ, ਘੁੰਮਣਾ ਫਿਰਨਾ, ਜਿੱਥੇ ਮਰਜ਼ੀ ਜਾਣਾ, ਜਿਉਂ ਭਾਵੇ। ਕਹਿੰਦੇ ਜਦੋਂ ਆਤਮਿਕ ਬਿਰਤੀ ਉਸ ਪਰਮਾਤਮਾ ਨੂੰ ਜਾਣ ਲੈਂਦੀ ਹੈ, ਦਸਵੇਂ ਦੁਆਰ ਚ ਪ੍ਰਵੇਸ਼ ਕਰ ਜਾਂਦੀ ਹੈ, ਸੰਸਾਰ ਤੋਂ ਨਾਤਾ ਟੁੱਟ ਜਾਂਦਾ। ਜਿਵੇਂ ਪਰਮਾਤਮਾ ਨਾਲ ਨਾਤਾ ਜੁੜਦਾ ਹੈ, ਕਹਿੰਦੇ ਜੱਗ ਵਾਲਿਓ, ਜੇ ਗੁਰੂ ਜੀ ਨੇ ਕਿਹਾ ਨਾ 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਕਹਿੰਦਾ ਕੋਈ ਸ਼ੱਕ ਨਹੀਂ ਹੈ। ਹੁਣ ਵਿਚਾਰ ਕਰਿਓ, ਕਿਵੇਂ ਤੁਹਾਡੇ ਘਰ ਦੇ ਵਿੱਚ ਸਭ ਕੁਛ ਪਿਆ, ਤੁਸੀਂ ਬੜੀ ਮਿਹਨਤ ਕਰਦੇ ਸੀ, ਰਾਤ ਦਿਨ ਭੱਜੇ ਫਿਰਦੇ ਸੀ, ਯਾਰ ਘਰ ਬਣਾਉਣਾ ਹੈ, ਗੱਡੀ ਲੈਣੀ ਹੈ, ਰਾਸ਼ਨ ਲਿਆਉਣਾ ਆ, ਸਭ ਕੁਛ ਕਰਨਾ। ਹੁਣ ਮਾਲਕ ਨੇ ਕਿਰਪਾ ਕੀਤੀ, ਇੱਕ ਘਰ ਵੀ ਬਣ ਗਿਆ, ਗੱਡੀ ਵੀ ਆ ਗਈ, ਰਾਸ਼ਨ ਰੁਕੇ ਵੀ ਪੈਸੇ ਆ ਗਏ। ਹੁਣ ਤੁਸੀਂ ਕਹਿੰਦੇ ਭਲੀ ਨੂੰ ਕਹਿ ਲੈ ਫਿਰ ਪੈਸੇ ਲੈ, ਰਾਸ਼ਨ ਭਲੀ ਮੰਗਵਾ ਲਈ, ਤੂੰ ਕੀ ਫਰਕ ਪੈਣ ਡਿਆ, ਤੁਸੀਂ ਕਿਹਾ ਚੱਲਿਓ। ਉਹ ਯਾਰ ਦੇਖ, ਸਾਰੀ ਉਮਰ ਮੈਂ ਕੰਮ ਕੀਤਾ, ਹੁਣ ਮੈਨੂੰ 4 ਦਿਨ ਨਾ ਆਪਣੀ ਮਰਜ਼ੀ ਦੀ ਜ਼ਿੰਦਗੀ ਜੀਣ ਦਿਓ, ਕਹਿੰਦੇ ਆਪਾਂ ਹੁਣ 4 ਦਿਨ ਮੈਨੂੰ ਸਾਰੀ ਜ਼ਿੰਦਗੀ ਜੀਣ ਲਿਓ, ਥੋੜ੍ਹੇ ਦਿਨ ਮੈਨੂੰ 4 ਦਿਨ ਜ਼ਿੰਦਗੀ ਸੁੱਖ ਤੇ ਗੁਜ਼ਾਰ ਲਿਆ, ਜਿੱਥੇ ਮੇਰਾ ਦਿਲ ਕਰਦਾ ਮੈਨੂੰ ਜਾ ਲੈਣ ਦਿਓ। ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਦਸਵੇਂ ਦੁਆਰ ਚ ਪ੍ਰਵੇਸ਼ ਕੀਤਾ, ਤਿਉਂ ਤਿਉਂ ਸੈਲ ਕਰੇ, ਕਹਿੰਦਾ ਮੇਰਾ ਮਨ ਜਿਵੇਂ ਮੈਨੂੰ ਚੰਗਾ ਲੱਗਦਾ ਉੱਥੇ ਹੀ ਤੁਰ ਪੈਂਦਾ, ਜਿੱਥੇ ਮੇਰਾ ਦਿਲ ਕਰਦਾ ਮੈਂ ਜਾਂਦਾ। ਕਿਵੇਂ ਰੱਬ ਐਸੀ ਬਖਸ਼ਿਸ਼ ਕਰਦਾ ਕਿ ਸਰੀਰ ਕਰਕੇ ਕਿਤੇ ਬੈਠਾ, ਮਨ ਕਰਕੇ ਐਸੀ ਕਿਰਪਾ ਹੋ ਜਾਂਦੀ। ਅਮੈਰੀਕਾ ਚ ਕੀ ਹੋ ਰਿਹਾ ਦਿਖਾਈ ਦੇਣ ਲੱਗ ਪੈਂਦਾ, ਧਰਤੀਆਂ ਕ੍ਰੋਸ ਕਰ ਜਾਂਦੀ ਬਿਰਤੀ ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਪਹੁੰਚ ਕੇ ਲਿਖਦੇ ਪਾਤਾਲਾਂ ਪਾਤਾਲ ਲੱਖ ਅਗਸ ਅਗਸ ਬਿਰਤੀ ਹੈ ਨਾ ਸ਼ਕਤੀ ਹੈ ਨਾ ਪਰਮਾਤਮਾ ਦੀ ਸਾਨੂੰ ਵੀ ਮਿਲ ਸਕਦੀ ਹੈ ਪਰ ਕਦੋਂ ਇੱਕ ਸ਼ਬਦ ਲਈ ਮਿਲਦਾ ਹੈ ਜੇ ਕਿਤੇ ਸਾਡੀ ਲਿਵ ਸਾਡੀ ਸੁਰਤ ਇੱਕ ਸ਼ਬਦ ਨਾਲ ਜੁੜ ਜਾਏ ਜਿੰਨਾ ਚਿਰ ਨਹੀਂ ਜੁੜਦੀ ਕੋਈ ਫਾਇਦਾ ਨਹੀਂ ਕਹਿੰਦੇ ਤਿਉਂ ਤਿਉਂ ਸੈਲ ਕਰੇ ਕਹਿੰਦਾ ਉਵੇਂ ਉਵੇਂ ਹੀ ਮੇਰਾ ਮਨ ਸੈਰ ਕਰਦਾ ਹੈ ਸੈਰ ਕਰਦਾ ਮਨ ਘੁੰਮਦਾ ਹੈ ਜਿਉਂ ਭਾਵੇ ਜਿਵੇਂ ਮੈਨੂੰ ਚੰਗਾ ਲੱਗਦਾ ਮੈਂ ਉੱਥੇ ਤੁਰ ਪੈਂਦਾ ਕਹਿੰਦਾ ਮੈਂ ਬੈਠਾ ਅਮਰੀਕਾ ਵੇਖਣ ਨੂੰ ਦਿਲ ਕਰਕੇ ਜਾ ਆਇਆ ਕਹਿੰਦੇ ਕਿਵੇਂ ਜਾ ਹੈ ਕਹਿੰਦਾ ਅਮਰੀਕਾ ਜਾਣ ਲਈ ਜਹਾਜ਼ ਤੇ ਵੀ ਜਾਏਗਾ ਕਿੰਨੀ ਜਹਾਜ਼ ਦੀ ਸਪੀਡ ਆ 24 ਘੰਟੇ ਲੱਗਦੇ 16 ਘੰਟੇ ਲੱਗਦੇ 18 ਘੰਟੇ ਲੱਗਦੇ ਇੰਗਲੈਂਡ ਜਾਣਾ 8-10 ਘੰਟੇ ਲੱਗਦੇ ਕੈਨੇਡਾ ਜਾਣਾ 20 ਘੰਟੇ ਲੱਗਦੇ ਫਾਈਟਰ ਆ ਗਏ ਫਾਈਟਰ ਇੰਨੀ ਸਪੀਡ ਆ ਪਰ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ ਫਿਰ ਵੀ ਜੇ ਉਹਨਾਂ ਨੇ 5000 ਕਿਲੋਮੀਟਰ ਤੈਅ ਕਰਨਾ ਹੈ ਇੰਨਾ ਹੈ ਕਿ ਦੂਜਾ ਜਹਾਜ਼ ਅਗਰ 24 ਘੰਟਿਆਂ ਜਦੋਂ ਫਿਰ ਵੀ 8 ਘੰਟੇ 10 ਘੰਟੇ ਲੈਣਗੇ ਤੇ ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਜਹਾਜ਼ ਦੀ ਸਪੀਡ ਕਿੱਥੇ ਇੱਧਰ ਮੈਨੂੰ ਪੁੱਛ ਕੇ ਦੇਖ ਇੱਕ ਅੱਖ ਦੇ ਫੁਰਨੇ ਜਿੰਨੇ ਸਮੇਂ ਦੇ ਵਿੱਚ ਅਮਰੀਕਾ ਤੋਂ ਪਾਰ ਲੰਘ ਜਾਈਦਾ ਕਿਉਂ ਤੂੰ ਸੈਲ ਕਰੇ ਜਿਉਂ ਪਾਵੇ ਕਹਿੰਦਾ ਜਿਵੇਂ ਜਿਵੇਂ ਮੇਰਾ ਦਿਲ ਕਰਦਾ ਮੈਂ ਸੈਰ ਕਰਦਾ ਮਹਿਰਮ ਮਹਿਲ ਨਾ ਕੋ ਅਟਕਾਵੇ ਮਹਿਰਮ ਜਾਣਨ ਵਾਲਾ ਪਹਿਚਾਨਣ ਵਾਲਾ ਮਹਿਲ ਟਿਕਾਣਾ ਪਰਮਾਤਮਾ ਕਹਿੰਦਾ ਕੌਣ ਨੇ ਕਹਿੰਦੇ ਜਿਹੜੇ ਪਰਮਾਤਮਾ ਨੂੰ ਜਾਣਦੇ ਨੇ ਜਿਹੜੇ ਉਹਦੇ ਟਿਕਾਣੇ ਨੂੰ ਜਾਣਦੇ ਨੇ ਜਿਹੜੇ ਦਸਮ ਦੁਆਰ ਨੂੰ ਜਾਣਦੇ ਨੇ ਨਾ ਕੋ ਅਟਕਾਵੇ ਕਹਿੰਦਾ ਉਸ ਬਿਰਤੀ ਵਿੱਚ ਪਹੁੰਚਣ ਵਾਲਿਆਂ ਨੂੰ ਕੋਈ ਅਟਕਾ ਨਹੀਂ ਸਕਦਾ ਕੋਈ ਰੋਕ ਪਾ ਨਹੀਂ ਸਕਦਾ ਜਿੱਥੇ ਦਿਲ ਕਰਦਾ ਜਾਣ ਜਿੱਥੇ ਮਰਜ਼ੀ ਦਿਲ ਕਰਦਾ ਜਾਣ ਰੋਕ ਨਹੀਂ ਕਹਿੰਦਾ ਰੁਕਾਵਟਾਂ ਉਹਨਾਂ ਚਿਰ ਹੀ ਜਿੰਨਾ ਚਿਰ ਆਪਾਂ ਬ੍ਰਹਮ ਬਿੰਦੇ ਤੱਕ ਨਹੀਂ ਪਹੁੰਚਦੇ ਪਰਮਾਤਮਾ ਦੀ ਜਾਣਕਾਰੀ ਤੱਕ ਨਹੀਂ ਪਹੁੰਚਦੇ ਉਹਨਾਂ ਚਿਰ ਜਦੋਂ ਭੋੜਿਆ ਵੱਡਿਆਂ ਭਾਗਾਂ ਵਾਲਾ ਆ ਜੇ ਤੈਨੂੰ ਐਡੀ ਦਾਤ ਮਿਲੀ ਹੈ ਐਡੀ ਤੇਰੇ ਤੇ ਕਿਰਪਾ ਹੋਈ ਹੈ ਤੇ ਤੂੰ ਤੇ ਅਜੇ ਵੀ ਉੱਥੇ ਬੈਠਾ ਜੇ ਤੇ ਆਤਮਿਕ ਬਿਰਤੀ ਉੱਥੇ ਬੈਠੀ ਪੜ ਗੱਡੀ ਗੁਰਬਾਣੀ ਨੂੰ ਬੜੇ ਪਿਆਰ ਨਾਲ ਪੜੋ ਗੁਰਬਾਣੀ ਪੜ੍ਹਨ ਲੱਗਿਆਂ ਸਭ ਤੋਂ ਪਹਿਲਾਂ ਮਨ ਬਿਰਤੀ ਬਣਾਉਣੀ ਹੈ ਕਿ ਮੈਂ ਗੁਰਬਾਣੀ ਪੜ੍ਹਨ ਲੱਗਾ ਇਹਨੂੰ ਪੜ੍ਹ ਕੇ ਮੈਂ ਕੁਝ ਬਣਨਾ ਹੈ ਤੇ ਕੀ ਬਣਨਾ ਹੈ ਧਿਆਨ ਦੇਖਣਾ ਇਸ ਮਨ ਦਾ ਭਵਿੱਖ ਕੀ ਹੈ ਇਸ ਮਨ ਦਾ ਫਿਊਚਰ ਕੀ ਹੈ ਇਸ ਮਨ ਦਾ ਭਵਿੱਖ ਨਿਰੰਕਾਰ ਹੋਣਾ ਇਸ ਮਨ ਦਾ ਭਵਿੱਖ ਕੀ ਹੈ ਨਿਰੰਕਾਰ ਹੋਣਾ ਤੇ ਜੇ ਇਹ ਨਿਰੰਕਾਰ ਨਹੀਂ ਹੋਇਆ ਇਹਦਾ ਕੋਈ ਭਵਿੱਖ ਨਹੀਂ ਹੈ ਪੰਡਿਤ ਕੋਲ ਚਲੇ ਗਏ ਪੰਡਿਤ ਜੀ ਕਿਰਪਾ ਕਰਿਓ ਦੱਸੋ ਆ ਮੇਰੇ ਭਵਿੱਖ ਬਾਰੇ ਦੱਸਿਓ ਕੁਛ ਦੱਸਦਾ ਪੰਡਿਤ ਜੀ ਕਹਿੰਦਾ ਭਾਈ ਸਾਹਿਬ ਤੁਹਾਡਾ ਭਵਿੱਖ ਬੜਾ ਬ੍ਰਾਈਟ ਹੈ ਕੀ ਹੈ ਬੜੀ ਕਿਰਪਾ ਹੋਣੀ ਹੈ ਤੁਹਾਨੂੰ ਗੱਡੀਆਂ ਮਿਲਣਗੀਆਂ ਠੀਕ ਹੈ ਤੁਹਾਡੇ ਕੋਲ ਜ਼ਮੀਨ ਜਾਇਦਾਦ ਬੜੀ ਹੋਣੀ ਗੁਰੂ ਕੋਲ ਚਲੇ ਗਏ ਆ ਪੁੱਤਰ ਕਿੱਧਰ ਆਇਆ ਸਾਧੂ ਕੋਲ ਚਲੇ ਗਏ ਕਿੱਧਰ ਆਇਆ ਆ ਕਿਰਪਾ ਕਰੋ ਮੇਰਾ ਭਵਿੱਖ ਦੱਸਿਓ ਸਾਧੂ ਕਹਿੰਦਾ ਨਿਰੰਕਾਰ ਤੇਰਾ ਭਵਿੱਖ ਕੀ ਨਿਰੰਕਾਰ ਹੋਣਾ ਕਹਿੰਦਾ ਕੀ ਤੇਰਾ ਭਵਿੱਖ ਨਿਰੰਕਾਰ ਹੋਣਾ ਜੇ ਤੂੰ ਨਿਰੰਕਾਰ ਹੋ ਗਿਆ ਤੇਰਾ ਭਵਿੱਖ ਬਣ ਗਿਆ ਜੇ ਤੂੰ ਨਿਰੰਕਾਰ ਨਹੀਂ ਹੋਇਆ ਇਸ ਜਨਮ ਦੇ ਅੰਦਰ ਤੇਰਾ ਕੋਈ ਭਵਿੱਖ ਨਹੀਂ ਬਣਿਆ ਤੇ ਜਿਸ ਭਵਿੱਖ ਬਾਰੇ ਪੁੱਛਦਾ ਹੈ ਅੱਜ ਤੈਨੂੰ ਪੰਡਿਤ ਨੇ ਕਿਹਾ ਤੇਰੇ ਕੋਲ ਗੱਡੀਆਂ ਹੋਣਗੀਆਂ ਕਹਿੰਦਾ ਹਾਂਜੀ ਕੋਈ ਪਤਾ ਨਹੀਂ ਅੱਜ ਇਹਨਾਂ ਗੱਡੀਆਂ ਵਿੱਚ ਸੰਸਾਰ ਦੇ ਵਿੱਚ ਇਨਸਾਨ ਬਣ ਕੇ ਘੁੰਮਦਾ ਹੈ ਕੋਈ ਪਤਾ ਨਹੀਂ ਤੈਨੂੰ ਫਿਰ ਭਵਿੱਖ ਮਿਲ ਜਾਏ ਇਹਨਾਂ ਗੱਡੀਆਂ 'ਚ ਕੁੱਤਾ ਬਣ ਕੇ ਘੁੰਮੇਗਾ ਕੋਈ ਪਤਾ ਨਹੀਂ ਪਰ ਜੇ ਨਿਰੰਕਾਰ ਹੋ ਗਿਆ ਨਾ ਐਸਾ ਭਵਿੱਖ ਮਿਲਣਾ ਕਿ ਦੁਬਾਰਾ ਤੈਨੂੰ ਕਿਸੇ ਜੋਨੀ 'ਚ ਆਉਣ ਦੀ ਲੋੜ ਨਹੀਂ ਹੈ ਪਰ ਮਿਲਣੀ ਤਾਂ ਹੀ ਹੈ ਬ੍ਰਹਮ ਬਿੰਦੇ ਤਿਸ ਦਾ ਬ੍ਰਹਿਮਤ ਰਹੇ ਜੇ ਪਰਮਾਤਮਾ ਨੂੰ ਜਾਣ ਲਏਗਾ ਤੇ ਪਰਮਾਤਮਾ ਦੀ ਮਤ ਤੇਰੇ ਅੰਦਰ ਰਹੇਗੀ ਹਮੇਸ਼ਾ ਲਈ ਰਹੇਗੀ ਕਦੀ ਵੀ ਨਾਸ਼ ਨਹੀਂ ਹੋ ਸਕਦੀ ਕਦੀ ਤੇ ਤੂੰ ਦੂਰ ਨਹੀਂ ਹੋ ਸਕਦੀ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੀ ਸਰੀਰ ਛੱਡ ਜਾਏਗਾ ਜੇ ਕੱਲ੍ਹ ਨੂੰ ਲੋੜ ਪਈ ਕਿਤੇ ਪਰਮਾਤਮਾ ਨੇ ਦੁਬਾਰਾ ਤੈਨੂੰ ਭੇਜ ਦਿੱਤਾ ਸੰਸਾਰ ਉੱਤੇ ਸਾਧੂ ਬਣਾ ਕੇ ਮਹਾਂਪੁਰਖ ਬਣਾ ਕੇ ਭੇਜ ਦਿੱਤਾ, ਜਿਹੜੀ ਮਤ ਹੈ ਨਾ ਉਹ ਨਾਲ ਲੈ ਕੇ ਆਏਗਾ, ਤੂੰ ਬ੍ਰਹਮ ਗਿਆਨ ਨਾਲ ਲੈ ਕੇ ਆਏਗਾ, ਖੁਸਣਾ ਨਹੀਂ। ਸੋ ਵਿਚਾਰ ਕਰਨਾ ਵੱਡਿਆਂ ਭਾਗਾਂ ਵਾਲੇ, ਜੇ ਤੁਹਾਨੂੰ ਇਹ ਸਮਾਂ ਮਿਲਿਆ ਨਾ, ਇਹ ਨਾ ਹੋਵੇ ਕਿਤੇ ਵਿਅਰਥ ਗਵਾ ਲਈਏ। ਗੁਰੂ ਪਿਆਰਿਓ ਵਿਚਾਰ ਬੜੀ ਬਾਕੀ ਹੈ, ਪਰ ਸਮਾਂ ਹੋ ਗਿਆ, ਮਲ ਚੜ੍ਹਦੀਆਂ ਕਲਾ ਕਰੇ ਸੋ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।